raises, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
ਦੇ ਸਾਰੇ ਹੀ ਸੁਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-51-27।
ਚਲੋ ਜੀ, ਟੋਰਾਂਟੋ ਨੂੰ ਟੀਕਾਕਰਨ ਕਰੀਏ। ਆਪਣੀ ਵਾਰੀ ਆਉਣ ਤੇ ਕੋਵਿਡ ਦਾ ਟੀਕਾ ਜ਼ਰੂਰ ਲਗਵਾਓ। ਆਨਲਾਈਨ ਰਾਖੋ ਵਾਸਤੇ toronto.ca/covid19 ਤੇ ਜਾਓ ਜਾਂ ਕਾਲ ਕਰੋ 888-999-6488। ਕਾਲ ਕਰਨ ਵਾਸਤੇ ਨੰਬਰ ਮਿਲਾਓ 888-999-6488।
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं। बेटी की सालगिरह के लिए या किसी भी मौका पर, रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को जहनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली
कोविड 19 वैक्सीन अते तुसी।
मैनू किवें पता लगे कि कोविड 19 वैक्सीन सुरक्षित हन?
जद कोई चीज नवी होवे ता अजेहे प्रश्न करने आम हन। असी तुहानू जानकारी देना चाहुंदे हां कि हेल्थ कैनेडा सिर्फ उना वैक्सीन नू ही प्रवानगी देंदी है जेड़ियां कि सुरक्षित, प्रभावशाली अते उत्तम क्वालिटी दियां होण। दुनिया भर विच कैनेडा अपने उच्चे मियारां अते सख्त वैक्सीन रिव्यू प्रक्रिया लई जानिया जांदा है। कोविड 19 वैक्सीन बारे वधेरी जानकारी लई canada.ca/covidvaccine ते जाओ। कैनेडा सरकार वल्लों संदेश।
मावा ठंडियां छावा छावा कौन करेगे, मावा ठंडियां छावा छावा कौन करे, मावा ते हर जाने लोको कौन अरे, मावा ते हर जाने लोको कौन अरे आए, मावा ठंडियां छावा छावा कौन करे, ओ मावा ठंडियां छावा छावा कौन करे।
ਛਾਵਾਂ ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਔਰ ਸਾਡੇ ਨਾਲ ਜਿੰਨੇ ਵੀ ਸਾਡੇ ਦੋਸਤ ਮਿੱਤਰ ਫੇਸਬੁੱਕ ਦੁਆਰਾ ਸਾਰੀ ਦੁਨੀਆ 'ਚ ਕਨੈਕਟਡ ਨੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮਦਦ ਦੇ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਉਹਨਾਂ ਲਈ ਅਰਦਾਸਾਂ ਨੇ ਕਿ ਹਰ ਇੱਕ ਦੀ ਮਾਂ ਜਿਹੜੀ ਆ ਉਹ ਖੁਸ਼ ਰਹੇ ਤੰਦਰੁਸਤ ਰਹੇ ਔਰ ਉਹਨੂੰ ਆਪਣੇ ਬੱਚਿਆਂ ਦਾ ਨਿੱਘਾ ਪਿਆਰ ਜਿਹੜਾ ਮਿਲਦਾ ਰਹੇ ਔਰ ਇਹ ਇੱਕ ਖਾਸ ਦਿਨ ਆ ਜਦੋਂ ਤੁਸੀਂ ਐਕਨੋਲੇਜ ਕਰ ਸਕਦੇ ਹੋ ਕਿ ਤੁਸੀਂ ਇਸ ਦੁਨੀਆ 'ਚ ਅਗਰ ਆਏ ਹੋ ਅਤੇ ਕਿਸੇ ਨਾ ਕਿਸੇ ਮਾਂ ਦੇ ਪਿਆਰ ਬਦੌਲਤ ਆਏ ਹੋ ਉਹਦੇ ਦੁੱਧ ਆ ਤੁਹਾਡੇ ਉੱਤੇ ਇੱਕ ਰਿਣ ਆ ਜਿਹੜਾ ਤੁਸੀਂ ਲਾਉਣਾ ਆ ਸਾਰੀ ਉਮਰ ਰਿਸਪੋਂਸੀਬਿਲਟੀਆਂ ਜ਼ਿੰਮੇਵਾਰੀਆਂ ਨਿਭਾ ਕੇ ਇਹ ਬਹੁਤ ਵੱਡਾ ਇੱਕ ਖਾਸ ਰਿਸ਼ਤਾ ਇਨਸਾਨ ਦੀ ਲਾਈਫ 'ਚ ਹੈ ਔਰ ਅੱਜ ਬੜਾ ਵਧੀਆ ਐਸਾ ਦਿਨ ਹੈ ਕਿ ਜਿੱਦਣ ਅਸੀਂ ਮਦਰਸ ਡੇ ਨੂੰ ਆਪਣੀਆਂ ਇੱਕ ਆਪਣੇ ਦਿਲੋਂ ਇੱਕ ਤਰ੍ਹਾਂ ਦੀ ਸ਼ਰਧਾਂਜਲੀ ਇੱਕ ਤਰ੍ਹਾਂ ਦਾ ਪਿਆਰ ਇੱਕ ਤਰ੍ਹਾਂ ਦਾ ਰਿਸਪੈਕਟ ਇੱਕ ਰਿਮਾਈਂਡਰ ਹੈ ਕਿ ਤੁਸੀਂ ਯਾਦ ਕਰਨਾ ਮਗਰ ਸਮਾਂ ਜਿਵੇਂ ਜਿਵੇਂ ਬਦਲ ਗਿਆ ਹੈ ਔਰ ਜਿਵੇਂ ਜਿਵੇਂ ਦੁਨੀਆ ਬਦਲਦੀ ਜਾ ਰਹੀ ਹੈ ਰੋਲ ਜਿਹੜੇ ਆ ਉਹ ਵੀ ਬਦਲਦੇ ਜਾ ਰਹੇ ਨੇ ਅੱਜ ਦੇ ਦਿਨ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਇਸ ਰੋਲ ਨੂੰ ਨਿਭਾ ਰਹੇ ਬਹੁਤ ਸਾਰੇ ਐਸੇ ਪਿਤਾ ਜੀ ਨੇ ਐਸੇ ਫਾਦਰ ਨੇ ਐਸੇ ਪਿਓ ਨੇ ਜਿਹੜੇ ਕਿ ਈਕੁਅਲੀ ਵਧੀਆ ਰੋਲ ਜਿਹੜਾ ਆ ਬੱਚਿਆਂ ਦੀ ਲਾਈਫ 'ਚ ਨਿਭਾਉਂਦੇ ਨੇ ਔਰ ਉਹ ਮਾਂ ਦਾ ਵੀ ਰੋਲ ਕਰਦੇ ਨੇ ਪਿਓ ਦਾ ਵੀ ਰੋਲ ਕਰਦੇ ਨੇ ਔਰ ਉਹਨਾਂ ਵੀ ਐਸੇ ਉਹਨਾਂ ਪਿਓਆਂ ਲਈ ਉਹਨਾਂ ਫਾਦਰਸ ਲਈ ਵੀ ਅੱਜ ਦਾ ਮਦਰਸ ਡੇ ਉਹਨਾਂ ਹੀ ਮੁਬਾਰਕਬਾਦ ਹੈ ਉਹ ਵੀ ਉਨੀ ਹੀ ਜਿਹੜੀ ਆ ਮਦਰਸ ਡੇ ਦੀਆਂ ਜਿਹੜੀਆਂ ਵਿਸ਼ਜ਼ ਨੇ ਉਹਦੇ ਹੱਕਦਾਰ ਨੇ ਜੋ ਆਪਣੇ ਬੱਚਿਆਂ ਨੂੰ ਇੱਕ ਮਾਵਾਂ ਵਾਂਗ ਪਾਲਦੇ ਨੇ ਔਰ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਇੱਕ ਮਾਂ ਦੀ ਉਹ ਨਿਭਾਉਂਦੇ ਨੇ ਕਿਉਂਕਿ ਜ਼ਮਾਨਾ ਜਿਹੜਾ ਆ ਉਹ ਬਦਲ ਚੁੱਕਿਆ ਸੁਸਾਇਟੀ ਬਦਲ ਚੁੱਕੀ ਹੈ ਇਸ ਕਰਕੇ ਹੁਣ ਰੋਲਸ ਜਿਹੜੇ ਨੇ ਉਹ ਜੈਂਡਰ ਬੇਸਡ ਨਹੀਂ ਰਹੇ ਰੋਲ ਜਿਹੜੇ ਆ ਕੌਣ ਕਿੰਨੀ ਰਿਸਪੋਂਸੀਬਿਲਟੀ ਨਿਭਾਉਂਦਾ ਆ ਉਹਦੇ 'ਤੇ ਜਿਹੜੇ ਆ ਉਹ ਸਾਰਾ ਕੁਛ ਦਰਮਦਾਰ ਉਹਦੇ ਉੱਤੇ ਬਣ ਚੁੱਕਿਆ ਨਾਲ ਹੀ ਇੱਥੇ ਇਹ ਵੀ ਹੈ ਕਿ ਬਹੁਤ ਸਾਰੇ ਅਸੀਂ ਭਰੂਣ ਹੱਤਿਆ ਵੇਖਦੇ ਹਾਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵੇਖਦੇ ਹਾਂ ਉੱਥੇ ਇਹ ਵੀ ਯਾਦ ਕਰਾਉਣਾ ਬਹੁਤ ਜ਼ਰੂਰੀ ਹੈ ਕਿ ਸਿਰਫ ਬਾਇਓਲੋਜੀਕਲ ਇੱਕ ਮਾਂ ਜਾਂ ਇੱਕ ਮਾਂ ਬੱਚਾ ਪੈਦਾ ਕਰਨਾ ਮਾਂ ਨਹੀਂ ਬਣਦੀ ਮਾਂ ਦਾ ਅਸਲੀ ਜਿਹੜਾ ਕੰਮ ਆ ਉਹ ਇੱਕ ਘਰ ਬਣਾਉਣਾ ਆ ਬੱਚਿਆਂ ਨੂੰ ਰੇਜ਼ ਕਰਨਾ ਆ ਬੱਚਿਆਂ ਨੂੰ ਜ਼ਿੰਦਗੀ ਐਸੀ ਦੇਣੀ ਆ ਬੱਚਿਆਂ ਨੂੰ ਉਹ ਵਿਜ਼ਡਮ ਉਹ ਸਮਝਦਾਰੀ ਦੇਣੀ ਆ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਉਸ ਸਿਖਲਾਈ ਦੇ ਉਸ ਸਿਆਣਪ ਦੇ ਉਸ ਵਿਜ਼ਡਮ ਦੇ ਨਾਲ ਜਿਹੜੀਆਂ ਨੇ ਉਹ ਅੱਗੇ ਚੱਲੀ ਜਾਣ ਸਾਡੀ ਸੁਸਾਇਟੀ ਵਿੱਚ ਇੱਕ ਬੈਲੈਂਸ ਲਿਆਉਣ ਵਾਸਤੇ ਇੱਕ ਮਾਂ ਦਾ ਜਿਹੜਾ ਆ ਬਹੁਤ ਵੱਡਾ ਰੋਲ ਹੈ ਰਿਸਪੋਂਸੀਬਲ ਰੋਲ ਹੈ ਇਸ ਕਰਕੇ ਕਈ ਵਾਰ ਸਿਰਫ ਬੱਚਾ ਜੰਮਣ ਇੱਕ ਮਾਂ ਨਹੀਂ ਬਣਦੀ ਬੱਚਾ ਜੰਮ ਕੇ ਅਨਾਥ ਆਸ਼ਰਮ 'ਚ ਵੀ ਮਾਵਾਂ ਹੀ ਭੇਜਦੀਆਂ ਨੇ ਬਹੁਤ ਬੱਚਾ ਜੰਮ ਕੇ ਲਵਾਰਸ ਛੱਡਣਾ ਵੀ ਮਾਵਾਂ ਦਾ ਕੰਮ ਹੈ ਉਹ ਵੀ ਮਾਵਾਂ ਸੀਗੀਆਂ ਪਰ ਅਸੀਂ ਉਹਨਾਂ ਮਾਵਾਂ ਦੀ ਅੱਜ ਗੱਲ ਨਹੀਂ ਕਰ ਰਹੇ ਅਸੀਂ ਮਾਂ ਉਸ ਦੀ ਗੱਲ ਕਰ ਰਹੇ ਹਾਂ ਸ਼ਰਧਾਂਜਲੀਆਂ ਵਿਸ਼ਜ਼ ਉਹਨਾਂ ਮਾਵਾਂ ਨੂੰ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਸਿਰਫ ਜੰਮਿਆ ਨਹੀਂ ਉਹਨਾਂ ਨੂੰ ਪਾਲਿਆ ਉਹਨਾਂ ਨੂੰ ਰੇਜ਼ ਕੀਤਾ ਉਹਨਾਂ ਨੂੰ ਚੰਗੇ ਸੰਸਕਾਰ ਦਿੱਤੇ ਨੇ ਔਰ ਉਹਨਾਂ ਨੂੰ ਇੱਕ ਚੰਗਾ ਇਨਸਾਨ ਬਣਾਉਣ ਵਿੱਚ ਜਿਹੜਾ ਆ ਉਹ ਉਹਦਾਂ ਦੀ ਮਦਦ ਕੀਤੀ ਹੈ ਅੱਜ ਸਾਡੇ ਨਾਲ ਸਪੈਸ਼ਲੀ ਸਾਡੇ ਖਾਸ ਮਹਿਮਾਨ ਨੇ ਸਾਡੇ ਨਾਲ ਸਟੂਡੀਓ 'ਚ ਉਹਨਾਂ ਦੀ ਇੰਟਰੋਡਕਸ਼ਨ ਜਿੰਨੀ ਕੀਤੀ ਜਾਏ ਉਨੀ ਘੱਟ ਹੈ ਸਾਡੇ ਨਾਲ ਨੇ ਬਹੁਤ ਹੀ ਕਾਬਲ ਵਕੀਲ ਨਿਮਰਤਾ ਸ਼ੇਰਗਿੱਲ ਜੀ ਬੜੇ ਮਸ਼ਹੂਰ ਜਿਹੜੀ ਆ ਵਕੀਲਾਂ ਦੀ ਔਰ ਬੜੇ ਲੋਅ ਜਿੱਥੋਂ ਤੱਕ ਲੋਅ ਦਾ ਸੰਬੰਧ ਹੈ ਇੰਡੀਆ ਵਿੱਚ ਪੂਰਾ ਖਾਨਦਾਨ ਜਿਹੜਾ ਆ ਉਹਨਾਂ ਦੇ ਫਾਦਰ ਸਾਹਿਬ ਤੋਂ ਲੈ ਕੇ ਚਾਹੇ ਉਹਨਾਂ ਦੇ ਬ੍ਰਦਰ ਨੇ ਹਿੰਮਤ ਸਿੰਘ ਸ਼ੇਰਗਿੱਲ ਉਹ ਯੂਨੋ ਬੜੇ ਕਾਬਲ ਵਕੀਲਾਂ ਦੀ ਇੱਕ ਫੈਮਿਲੀ ਹੈ ਔਰ ਉਹ ਵਕੀਲ ਨੇ ਜਿਨ੍ਹਾਂ ਨੇ ਸਹੀ ਲਈ ਸੱਚ ਲਈ ਲੜਾਈ ਕਰੀ ਹੈ ਹਰ ਇੱਕ ਲੈਵਲ ਦੇ ਉੱਤੇ ਇਹ ਨਾ ਕਿ ਸਿਰਫ ਇਹ ਹਾਰਵਰਡ ਤੋਂ ਪੜ੍ਹੇ ਨੇ ਕੰਟਰੀ ਵਰਲਡ ਦੇ ਟੋਪ ਸਕੂਲ 'ਚ ਲੋਅ ਸਕੂਲ 'ਚ ਪੜ੍ਹੇ ਨੇ ਨਾਲ ਹੀ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਹਾਈ ਕੋਰਟ ਦੇ ਵਿੱਚ ਬਹੁਤ ਸਾਰੇ ਐਸੇ ਉੱਘੇ ਕੇਸ ਜਿਹੜੇ ਆ ਉਹ ਵੀ ਲੜੇ ਆ ਔਰ ਅੱਜ ਇਹ ਕੈਨੇਡਾ ਦੇ ਵਿੱਚ ਵੀ ਆਪਣਾ ਨਾਂ ਉਸੇ ਤਰ੍ਹਾਂ ਹੀ ਬਣਾ ਰਹੇ ਨੇ ਔਰ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਨਿਮਰਤਾ ਸ਼ੇਰਗਿੱਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਤੁਸੀਂ ਮਦਰਸ ਡੇ ਦੇ ਉੱਤੇ ਕੀ ਸਾਡੇ ਸਾਰੇ ਹੀ ਸੁਣਨ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ
ਥੈਂਕ ਯੂ ਕਰਨਲ ਸਾਹਿਬ ਪਹਿਲਾਂ ਤਾਂ ਰੇਡੀਓ ਜ਼ਿੰਦਾਬਾਦ ਦੇ ਸਾਰੇ ਸਰੋਤਿਆਂ ਨੂੰ ਬਹੁਤ ਨਿੱਘੀ ਜੀ ਆਇਆਂ ਅੱਜ ਮਦਰਸ ਡੇ 'ਤੇ ਜਿਵੇਂ ਕਰਨਲ ਸਾਹਿਬ ਨੇ ਕਿਹਾ ਹੈ ਉਹਨਾਂ ਸਾਰੀ ਮਦਰਸ ਨੂੰ ਜਾਂ ਫਿਰ ਉਹਨਾਂ ਸਾਰੇ ਪੇਰੈਂਟਸ ਨੂੰ ਜੋ ਇਹ ਰੋਲ ਅਦਾ ਕਰ ਰਹੇ ਨੇ ਬਹੁਤ ਹੀ ਹੈਪੀ ਮਦਰਸ ਡੇ ਤੁਹਾਡੀ ਕੰਟਰੀਬਿਊਸ਼ਨ ਦੇ ਨਾਲ ਜੋ ਤੁਸੀਂ ਕਰ ਰਹੇ ਹੋ ਇੱਕ ਅੱਛੀ ਸੁਸਾਇਟੀ ਦੀ ਸਿਰਜਣਾ ਹੋ ਰਹੀ ਹੈ
ਥੈਂਕ ਯੂ ਜਿਹਨੋਂ ਨਿਮਰਤਾ ਜੀ ਔਰ ਅਸੀਂ ਅੱਜ ਜਿਹੜੀ ਗੱਲ ਕਰਨ ਜਾ ਰਹੇ ਹਾਂ ਅੱਜ ਗੱਲ ਟੋਪਿਕ ਜਿਹੜਾ ਸਾਡਾ ਬੜਾ ਕਠੋਰ ਟੋਪਿਕ ਹੈ ਔਰ ਸਾਡਾ ਟੋਪਿਕ ਇਹ ਹੈ ਕਿ ਜਿੱਥੇ ਅੱਜ ਅਸੀਂ ਮਦਰਸ ਡੇ ਮਨਾ ਰਹੇ ਹਾਂ ਜਿੱਥੇ ਅਸੀਂ ਇਹ ਸਾਰੀਆਂ ਚੀਜ਼ਾਂ ਕਰ ਰਹੇ ਨੇ ਮਗਰ ਕੈਨੇਡਾ ਦਾ ਅਸੀਂ ਸਿਰਫ ਅੱਜ ਕੈਨੇਡਾ ਦੇ ਲੀਗਲ ਸਿਸਟਮ ਦੀ ਗੱਲ ਕਰਾਂਗੇ ਕੈਨੇਡਾ ਦਾ ਲੀਗਲ ਸਿਸਟਮ ਜਿਹੜਾ ਆ ਸ਼ਾਇਦ ਦੁਨੀਆ ਦੇ ਬਾਕੀ ਸਾਰੇ ਲੀਗਲ ਸਿਸਟਮ ਦੇ ਵਾਂਗ ਹੀ ਜਿਹੜਾ ਆ ਕਿਤੇ ਨਾ ਕਿਤੇ ਮਾਰ ਖਾ ਰਿਹਾ ਹੈ। ਜਿਵੇਂ ਇਹਨੂੰ ਕਿਸੇ ਜ਼ਮਾਨੇ ਜਦੋਂ ਅਸੀਂ ਵੱਡੇ ਹੋ ਰਹੇ ਸੀਗੇ, ਇਹ ਕਿਹਾ ਜਾਂਦਾ ਹੁੰਦਾ ਸੀਗਾ ਕਿ ਮਾਂ ਜਿਹੜੀ ਆ ਉਹ ਕੁਰਬਾਨੀਆਂ ਕਰਦੀ ਆ, ਮਾਂ ਇਹ ਸਾਰਾ ਕੁਛ ਕਰਦੀ ਆ, ਸੁਸਾਇਟੀ ਬਦਲ ਗਈ, ਰੋਲ ਬਦਲ ਗਏ ਉਹਦੇ 'ਚ। ਅੱਜ ਦੇ ਦਿਨ 'ਚ ਕੁਛ ਫਾਦਰ ਜਿਹੜੇ ਨੇ ਉਹ ਵੀ ਮਾਂ ਦਾ ਰੋਲ ਕਰ ਰਹੇ ਨੇ, ਔਰ ਕੁਛ ਮਾਵਾਂ ਜਿਹੜੀਆਂ ਨੇ ਉਹ ਆਪਣਾ ਰੋਲ ਜਿਹੜੀਆਂ ਨੇ ਨਿਭਾਉਣ ਦੇ ਵਿੱਚ ਅਸਮਰਥ ਨੇ। ਉਹ ਰੋਲ ਜਿਹੜਾ ਆ ਕਿਤੇ ਨਾ ਕਿਤੇ ਡਿਸਟਰੈਕਟਡ ਨੇ, ਕਿਤੇ ਨਾ ਕਿਤੇ ਜੋ ਉਹ ਹੋਮ ਮੇਕਰ ਸੀਗੀਆਂ, ਇਹ ਘਰ ਬਣਾਉਂਦੀਆਂ ਸੀਗੀਆਂ, ਘਰ ਤੋੜਨ ਵਾਲੀਆਂ ਵੀ ਜਿਹੜੀਆਂ ਨੇ ਉਹ, ਅਸੀਂ ਉਹਨਾਂ ਨੂੰ ਮਾਵਾਂ ਨਹੀਂ ਕਹਿੰਦੇ, ਔਰਤਾਂ ਕਹਿੰਦੇ ਹਾਂ, ਠੀਕ ਹੈ। ਸੋ ਮਾਂ ਇੱਕ ਬੜਾ ਵੱਡਾ ਸ਼ਬਦ ਆ, ਸਿਰਫ ਮੈਂ ਉਹਨੂੰ ਕਦੀ ਵੀ ਸਿਰਫ ਬਾਇਓਲੋਜੀਕਲ ਤਰੀਕੇ ਦੇ ਨਾਲ ਮਾਂ ਨਹੀਂ ਕਿਸੇ ਨੂੰ ਕਹਿੰਦਾ, ਕਿਸੇ ਨੇ ਬੱਚਾ ਜੰਮਤਾ ਅਤੇ ਉਹ ਮਾਂ ਬਣ ਗਈ ਆ। ਮੈਨੂੰ ਲੱਗਦਾ ਮਾਂ ਇੱਕ ਬਹੁਤ ਵੱਡਾ ਕੁਰਬਾਨੀ, ਬਹੁਤ ਵੱਡੀ ਰਿਸਪੋਂਸੀਬਿਲਟੀ, ਔਰ ਬਹੁਤ ਜ਼ਿਆਦਾ ਸਹਿਣਸ਼ੀਲਤਾ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨਾਲ ਜੁੜ ਜਾਂਦੀਆਂ ਨੇ ਜਦੋਂ ਅਸੀਂ ਮਾਂ ਕਹਿ ਦਿੰਦੇ ਹਾਂ, ਠੀਕ ਹੈ। ਮਾਂ ਹੋਇਆ ਜਿਹੜਾ ਬੱਚੇ ਨੂੰ ਗਿੱਲੇ ਥਾਂ ਪਾ ਕੇ ਆਪ ਔਖੀ ਹੁੰਦੀ ਹੈ, ਪਰ ਜ਼ਮਾਨੇ ਦੇ ਨਾਲ ਇਹ ਵੀ ਵੇਖਣ ਨੂੰ ਮਿਲ ਗਿਆ ਕਿ ਜਿੱਥੇ ਸਾਰਾ ਮਾਵਾਂ ਜਿਹੜੀਆਂ ਨੇ, ਕਈ ਔਰਤਾਂ ਜਿਹੜੀਆਂ ਨੇ ਆਪਣਾ ਸਾਰਾ ਕੁਝ ਜ਼ਿੰਮੇਵਾਰੀਆਂ ਛੱਡ ਕੇ ਆਪਣੇ ਸੁੱਖ ਆਰਾਮ ਨੂੰ ਪ੍ਰਾਇਰਟੀ ਦਿੰਦੀਆਂ ਨੇ, ਮਗਰ ਲੀਗਲ ਸਿਸਟਮ ਜਿਹੜਾ ਆ, ਤੁਸੀਂ ਵੀ ਇੰਨੇ ਕਾਬਲ ਲੋਇਰ ਰਹੇ ਹੋ ਔਰ ਤੁਹਾਡੇ ਫੈਮਿਲੀ ਵੀ ਪੂਰੀ ਲੋਅ 'ਚ ਰਹੀ ਹੈ, ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇੱਕ ਇੱਕ ਐਸਾ ਟੌਪਿਕ ਹੈ ਜਿਹਦੀ ਕੋਈ ਵੀ ਗੱਲ ਨਹੀਂ ਕਰਦਾ, ਉਹਦੇ ਹਜ਼ਾਰ ਰੀਜ਼ਨ ਨੇ। ਕੋਈ ਲੋਕ ਇਸ ਕਰਕੇ ਗੱਲ ਨਹੀਂ ਕਰਦੇ, ਜੇ ਗੱਲ ਕਰਾਂਗੇ ਤਾਂ ਸ਼ਾਇਦ ਉਹ ਐਂਟੀ ਵੂਮਨ ਜਿਹੜੇ ਆ ਉਹਨਾਂ ਨੂੰ ਲੇਬਲ ਕਰਤਾ ਜਾਏਗਾ ਜੀ, ਇਹ ਔਰਤਾਂ ਦੇ ਅਗੇਂਸਟ ਨੇ। ਕਈ ਲੋਕ ਜਿਹੜੇ ਆ ਡਰਦੇ ਇਸ ਕਰਕੇ ਨਹੀਂ ਗੱਲ ਕਰਦੇ ਕਿ ਉਹਨਾਂ ਨੂੰ ਇਹ ਜਿਹੜਾ ਟੌਪਿਕ ਹੈ ਉਹਦੀ ਗੱਲ ਕਰਨ ਲੱਗਿਆਂ ਵੀ ਉਹ ਝੱਕਦੇ ਨੇ, ਕਿਉਂਕਿ ਇਸ ਦਿਲ ਸਮਥਿੰਗ ਕਾਲ ਕਿਹਨੂੰ ਮੇਲ ਈਗੋ ਕਹਿ ਦਿੰਦੇ ਆ ਕਿ ਉਹਦੇ ਨਾਲ ਜੋ ਮਰਜ਼ੀ ਮਾੜਾ ਹੋਇਆ ਉਹ ਬੰਦੇ ਨੇ ਗੱਲ ਨਹੀਂ ਕਰਨੀ। ਤੀਸਰੀ ਚੀਜ਼ ਇਹ ਹੈ ਕਿ ਪੋਲੀਟੀਸ਼ੀਅਨਸ ਵੀ ਜਿਹੜੇ ਆ ਉਹ ਇਸ ਲੇਬਲਾਈਜੇਸ਼ਨ ਤੋਂ ਡਰਦੇ ਨੇ ਕਿ ਕੱਲ੍ਹ ਨੂੰ ਸਾਡੀਆਂ ਵੋਟਾਂ ਇਸ ਕਰਕੇ ਨਾ ਖਰਾਬ ਹੋ ਜਾਣ ਕਿ ਜੀ ਇਹ ਜੀ ਵੁਮੈਨ ਇਕੁਐਲਿਟੀ ਦੇ ਅਗੇਂਸਟ ਆ। ਕਿਤੇ ਨਾ ਕਿਤੇ ਬਹੁਤ ਵੱਡਾ ਮਿਕਸਚਰ ਜਿਹੜਾ ਆ ਉਹ ਚੱਲ ਰਿਹਾ। ਅਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਇਹ ਹੈ ਕਿ ਕੈਨੇਡਾ ਦੇ ਸਿਸਟਮ ਦੇ ਵਿੱਚ ਵੀ ਜਦੋਂ ਜੱਜ ਜਿਹੜੇ ਡਿਸਾਈਡ ਕਰਦੇ ਨੇ, ਚਾਹੇ ਪੁਲਿਸ ਹੈ, ਕਿਤੇ ਨਾ ਕਿਤੇ ਆਦਮੀ ਜਿਹੜੇ ਆ ਉਹਨਾਂ ਦੇ ਅਗੇਂਸਟ ਇੱਕ ਬਾਇਸ ਹੈ। ਤੋ ਤੁਸੀਂ ਇਹਨੂੰ ਇੱਕ ਔਰਤ ਵੀ ਹੋ, ਇੱਕ ਲੋਇਰ ਵੀ ਹੋ, ਔਰ ਤੁਸੀਂ ਇੰਨੇ ਕੇਸ ਜਿਹੜੇ ਆ ਉਹ ਵੀ ਲੜੇ ਆ, ਤੁਹਾਡੇ ਕਲਾਇੰਟ ਵੀ ਰਹੇ ਹੋਣਗੇ, ਆਦਮੀ ਵੀ, ਔਰਤਾਂ ਵੀ। ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਅੱਜ ਜਿਹੜਾ ਸਾਡਾ ਟੌਪਿਕ ਹੈ ਬਾਇਸ ਅਗੇਂਸਟ ਮੈਨ ਕੈਨੇਡੀਅਨ ਲੀਗਲ ਸਿਸਟਮ 'ਚ, ਅਤੇ ਤੁਸੀਂ ਇੰਡੀਆ 'ਚ ਵੀ ਬਹੁਤ ਪ੍ਰੈਕਟਿਸ ਕੀਤੀ ਆ, ਤੁਹਾਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਇਹ ਬਾਇਸ ਜਿਹੜੀ ਅਸੀਂ ਅੱਜ ਗੱਲ ਕਰ ਰਹੇ ਹਾਂ ਕਿਤੇ ਐਗਜ਼ਿਸਟ ਕਰਦਾ?
ਸੋ ਕਰਨਲ ਸਾਹਿਬ, ਇਹਦੇ ਕਾਫੀ ਸਾਰੇ ਫੈਕਟਰਸ ਜੋ ਮੇਰੇ ਦਿਮਾਗ 'ਚ ਆਉਂਦੇ ਨੇ। ਫਸਟ ਆਫ ਆਲ, ਜਿਵੇਂ ਕੈਨੇਡਾ ਅਤੇ ਇੰਡੀਅਨ ਜੁਡੀਸ਼ਲ ਸਿਸਟਮ ਜਾਂ ਲੀਗਲ ਸਿਸਟਮ ਨੂੰ ਕੰਪੇਅਰ ਕਰਦੇ ਹਾਂ, ਤਾਂ ਡੈਫੀਨੇਟਲੀ ਕੈਨੇਡੀਅਨ ਲੀਗਲ ਸਿਸਟਮ ਜ਼ਿਆਦਾ ਫਾਸਟ ਹੈਗਾ, ਜ਼ਿਆਦਾ ਸਪੀਡੀ ਹੈਗਾ, ਜ਼ਿਆਦਾ ਸੁਣਵਾਈ ਹੈਗੀ ਆ। ਸਾਡੇ ਇੰਡੀਆ ਦੇ ਵਿੱਚ ਕਾਫੀ ਬੈਕਲੌਗ ਚੱਲ ਰਿਹਾ। ਜਿਹੜੀ ਬਾਇਸ ਦੀ ਗੱਲ ਆ ਜਾਂਦੀ ਆ, ਉਹਦੇ 'ਚ ਦੋ ਤਿੰਨ ਫੈਕਟਰਸ ਜਿਹੜੇ ਮੇਰੇ ਜ਼ਹਿਨ 'ਚ ਇਸ ਵੇਲੇ ਆਉਂਦੇ ਨੇ। ਫਸਟ ਆਫ ਆਲ, ਲਾਰਜ ਨੰਬਰ, ਜਿਸ ਤਰ੍ਹਾਂ ਸਪੋਜ਼ਡਲੀ ਅਸੀਂ ਗੱਲ ਕਰਦੇ ਹਾਂ ਇੰਟੀਮੇਟ ਪਾਰਟਨਰ ਵਾਇਲੈਂਸ ਦੀ, ਜਿਹੜੀ ਡੋਮੈਸਟਿਕ ਅਬਿਊਸ ਦਾ ਵੀ ਇੱਕ ਹਿੱਸਾ ਹੈਗਾ, ਅਤੇ 7 out of 10 ਆਰ ਵਿਮੈਨ ਜਿਹੜੇ ਕਿ ਇਹਦੇ ਵਿਕਟਮਸ ਨੇ। ਦੈਟ ਹੈਵਿੰਗ ਸੈਡ, 3 out of 10 ਜਿਹੜੇ ਰਹਿ ਜਾਂਦੇ ਨੇ ਆਰ ਮੈਨ ਔਰ ਦੇ ਆਰ ਅਦਰ ਮੈਂਬਰਸ ਆਫ ਦਾ ਸੋਸਾਇਟੀ। ਸੋ ਐਜ਼ ਅ ਲੋਇਰ, ਸਿੰਸ ਆਈ ਹੈਵ ਅਪੀਅਰਡ ਫੋਰ ਹਸਬੈਂਡਸ ਐਂਡ ਵਾਈਫਸ, ਮੈਨ ਐਂਡ ਵੁਮੈਨ ਇਨ ਫੈਮਿਲੀ ਲਾਅ, ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ 7 out of 10 ਇਜ਼ ਅ ਵੈਰੀ ਅਨਫੋਰਚੁਨੇਟ ਨੰਬਰ। ਇਹ ਐਗਜ਼ਿਸਟ ਕਰਦਾ, ਇਹ ਇੱਕ ਸੱਚਾਈ ਆ, ਲੇਕਿਨ ਇਹਦੇ ਕਰਕੇ ਸਾਡਾ ਕੋਈ ਪ੍ਰੈਜੁਡਿਸ ਨਹੀਂ ਹੋਣਾ ਚਾਹੀਦਾ, ਜਿਹਦੇ ਕਰਕੇ ਅਸੀਂ 3 out of 10 ਜਿਹੜੇ ਦੂਸਰੇ ਨੇ ਜਾਂ ਜਿਹੜੇ ਕੋਈ ਹੋਰ ਨੇ ਉਹਨਾਂ ਨੂੰ ਸਰਕਮਸਟਾਂਸ ਬੇਸਿਸ 'ਤੇ ਜਾਂ ਕੇਸ ਟੂ ਕੇਸ ਬੇਸ 'ਤੇ ਐਨਾਲਾਈਜ਼ ਨਾ ਕਰ ਸਕੀਏ। ਇੱਕ ਅੱਛੇ ਲੋਇਰ, ਇੱਕ ਅੱਛੇ ਲੀਗਲ ਸਿਸਟਮ, ਇੱਕ ਅੱਛੇ ਪਬਲਿਕ ਇੰਸਟੀਟਿਊਸ਼ਨ ਦੀ ਰਿਸਪੋਂਸੀਬਿਲਿਟੀ ਆ ਕਿ ਉਹ ਹਰ ਚੀਜ਼ ਨੂੰ ਬਿਲਕੁਲ ਅਨਬਾਇਸ ਹੋ ਕੇ ਉਸ ਕੇਸ ਦੇ ਸਾਰੇ ਐਵੀਡੈਂਸ ਨੂੰ ਦੇਖ ਕੇ, ਉਹਨਾਂ ਚੀਜ਼ਾਂ ਨੂੰ, ਉਹਨਾਂ ਹਾਲਾਤਾਂ ਨੂੰ ਦੇਖ ਕੇ, ਉਹਨਾਂ ਪਲੇਅਰਸ ਨੂੰ ਦੇਖ ਕੇ, ਫਿਰ ਉਸ ਚੀਜ਼ ਦਾ ਅਲਟੀਮੇਟਲੀ ਡਿਸੀਜਨ ਲਏ। ਜੀ,
ਥੈਂਕ ਯੂ। ਅਸੀਂ ਆਪਣੇ ਸਟੂਡੀਓ ਦਾ ਨੰਬਰ ਜ਼ਰੂਰ ਦੇਣਾ ਚਾਹੁੰਦੇ ਹਾਂ, 416-620-1778, 416-620-1778। ਅਗਰ ਕੋਈ ਵੀ ਆਦਮੀ ਜਿਹਦੇ ਨਾਲ ਕੋਈ ਵੀ ਇਨਸਾਫ ਦੇ ਵਿੱਚ ਧੱਕਾ ਹੋਇਆ, ਜਿੱਥੇ ਉਹਨੂੰ ਲੱਗਾ ਕਿ ਉਹਨੂੰ ਜਸਟਿਸ ਨਹੀਂ ਮਿਲਿਆ ਜਾਂ ਪੁਲਿਸ ਨੇ ਉਹਦੇ ਨਾਲ ਧੱਕਾ ਕੀਤਾ ਸਿਰਫ ਇਸ ਕਰਕੇ ਕਿ ਉਹ ਇੱਕ ਆਦਮੀ ਹੈ, ਅਤੇ ਉਹ ਸਾਨੂੰ ਕਾਲ ਕਰਕੇ ਆਪਣੀ ਜਿਹੜੀ ਆ ਕੋਈ ਗੱਲ ਸ਼ੇਅਰ ਵੀ ਕਰ ਸਕਦਾ, ਕਿਸੇ ਦਾ ਐਸਾ ਐਕਸਪੀਰੀਅੰਸ ਹੋਇਆ ਹੋਏ, ਕਿਸੇ ਦੀ ਫੈਮਿਲੀ 'ਚ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੋਇਆ ਹੋਏ, ਤਦ ਵੀ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਕਿਉਂਕਿ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਉਹ ਐਸਾ ਟੌਪਿਕ ਹੈ ਜਿਹੜਾ ਅਕਸਰ ਜਿਹਦੇ 'ਤੇ ਗੱਲ ਨਹੀਂ ਹੁੰਦੀ, ਔਰ ਉਹ ਟੌਪਿਕ ਇਹ ਹੈ ਕਿ ਲੀਗਲ ਸਿਸਟਮ ਜਿਹੜਾ ਆ, ਚਾਹੇ ਪੁਲਿਸ ਹੈ ਕੈਨੇਡਾ ਦੇ ਵਿੱਚ, ਚਾਹੇ ਜੱਜ ਨੇ, ਕਿਤੇ ਨਾ ਕਿਤੇ ਉਹ ਆਦਮੀਆਂ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਬਾਇਸ ਹੈ, ਉਹਨਾਂ ਦਾ ਧੱਕਾ ਹੈ ਕਿ ਪਹਿਲਾਂ ਹੀ ਮਨ ਦੇ ਵਿੱਚ ਉਹ ਚੀਜ਼ਾਂ ਬਣੀਆਂ ਹੁੰਦੀਆਂ ਨੇ। ਮੈਂ ਤੁਹਾਨੂੰ ਨਿਮਤਾ ਜੀ ਇੱਕ ਸਵਾਲ ਪੁੱਛਣਾ ਚਾਹੁੰਦਾ, ਇੱਥੇ ਬਹੁਤ ਵਾਰੀ ਐਸੇ ਕੇਸ ਆਏ ਆ ਕਿ ਜਿਹਨੂੰ ਜੱਜ ਜਿਹੜੇ ਨੇ
ਕਈ ਵਾਰ ਉਹ ਇਨਸਾਨ ਨੇ, ਠੀਕ ਹੈ, ਔਰ ਅਸੀਂ ਕਦੀ ਵੀ ਕਿਸੇ ਇਨਸਾਨ 'ਚੋਂ ਜੋ ਮਰਜ਼ੀ ਉਹ ਚਾਹੇ ਜੱਜ ਬਣ ਜਾਏ ਚਾਹੇ ਪੁਲਿਸ ਵਾਲਾ ਬਣ ਜਾਏ, ਉਹਦੇ 'ਚੋਂ ਉਹ ਜਿਹੜਾ ਹਿਊਮਨ ਫੈਕਟਰ ਆ ਉਹਨੂੰ ਅਸੀਂ ਕੱਢ ਨਹੀਂ ਸਕਦੇ। ਸੋ ਕਈ ਵਾਰ ਤਾਂ ਇਹ ਕੇਸ ਵੀ ਆਏ ਨੇ, ਇਹ ਮੈਂ ਉਹ ਕੇਸਾਂ ਦੀ ਗੱਲ ਕਰ ਰਿਹਾ ਜਿਹੜੇ ਕਿ ਇੱਥੇ ਕਈ ਲੋਇਰਸ ਨਾ ਅੱਜ ਦੇ ਟੋਪਿਕ ਤੋਂ ਪਹਿਲਾਂ ਮੈਂ ਤਿਆਰੀ ਕਰਕੇ ਆਇਆ, ਮੈਂ ਗੱਲ ਜਦੋਂ ਕੀਤੀ ਆ ਉਹ ਕਲੀਅਰਲੀ ਕਹਿੰਦੇ ਨੇ, ਕਹਿੰਦੇ ਵੀ ਸਾਨੂੰ ਬਹੁਤ ਈਜ਼ੀ ਹੈ ਕੋਈ ਅਗਰ ਲੇਡੀ ਦਾ ਕੇਸ ਲੜਨਾ ਇੱਥੇ, ਪਰ ਬਹੁਤ ਡਿਫੀਕਲਟ ਹੋ ਜਾਂਦਾ ਜਦੋਂ ਆਦਮੀ ਦਾ ਕੇਸ ਹੁੰਦਾ ਆ। ਉਹਦਾ ਰੀਜ਼ਨ ਇਹ ਹੈ ਕਿ ਜੱਜ ਜਿਹੜੇ ਨੇ ਜੇ ਕਿਸੇ ਦੀ ਕੋਈ ਬੇਟੀ ਆ ਪਹਿਲਾਂ ਉਹਨਾਂ ਦੇ ਇਹ ਵਿਚਾਰ ਸਿੰਪਥੈਟਿਕ ਵਿਚਾਰ ਆ ਜਾਂਦਾ ਕਿ ਬਈ ਵੇਖੋ ਆਇਆ ਮੇਰੀ ਵੀ ਇੱਕ ਬੇਟੀ ਆ, ਸ਼ਾਇਦ ਇਹ ਜਿਹੜੀ ਜੋ ਸਟੋਰੀ ਔਰਤ ਇੱਕ ਦੱਸ ਰਹੀ ਹੈ ਉਹ ਸਹੀ ਹੈ। ਦੂਸਰੇ ਤੌਰ 'ਤੇ ਉਹਨਾਂ ਦੇ ਉੱਤੇ ਇਹ ਵੀ ਪ੍ਰੈਸ਼ਰ ਹੈ ਜਿਹੜਾ ਉਹਨਾਂ ਨੇ ਆਫ ਦਾ ਰੈਕਰਡ ਐਕਸੈਪਟ ਕਰਦੇ ਆ ਕਿ ਸਾਡੇ 'ਤੇ ਵੀ ਪ੍ਰੈਸ਼ਰ ਰਹਿੰਦਾ ਹੈ ਕਿ ਜੇ ਅਸੀਂ ਕੋਈ ਹਾਰਸ਼ ਜਿਹੜੀ ਆ ਜੱਜਮੈਂਟ ਪਾਸ ਕਰਤੀ ਜਿਹੜੀ ਕਿ ਇੱਕ ਔਰਤ ਦੇ ਅਗੇਂਸਟ ਹੋਏ ਆਦਮੀ ਦੀ ਫੇਵਰ 'ਚ ਹੋਏ, ਅਤੇ ਸਾਨੂੰ ਉਹਦੇ ਉੱਤੇ ਵੀ ਜਿਹੜਾ ਆ ਸਵਾਲ ਕਈ ਵਾਰ ਖੜ੍ਹੇ ਹੋ ਜਾਂਦੇ ਆ ਸਾਡੇ ਉੱਤੇ, ਉਸ ਚੀਜ਼ ਤੋਂ ਵੀ ਸਾਨੂੰ ਆਪਣੇ ਆਪ ਨੂੰ ਬਚਾਉਣਾ ਪੈਂਦਾ। ਖਾਸ ਤੌਰ 'ਤੇ ਜੇ ਜੱਜ ਜਿਹੜਾ ਆ ਉਹ ਮੇਲ ਹੈ, ਠੀਕ ਹੈ, ਅਤੇ ਤੁਹਾਡਾ ਤੁਸੀਂ ਇੰਡੀਆ 'ਚ ਵੀ ਇਹ ਚੀਜ਼ ਵੇਖੀ ਹੈ, ਕਿਤੇ ਲੱਗਦਾ ਹੈ ਕਿ ਹਿਊਮਨ ਫੈਕਟਰ ਸੇਮ ਹੈ ਚਾਹੇ ਕੈਨੇਡਾ ਹੋਏ ਚਾਹੇ ਇੰਡੀਆ ਹੋਏ, ਇਹ ਕਦੀ ਇਹ ਫੈਕਟਰ ਕਾਊਂਟ ਕਰਦੇ ਆ ਜਦੋਂ ਜੱਜ ਕੋਈ ਫੈਸਲੇ ਦਿੰਦੇ ਆ?
ਸੋ ਕਰਨਲ ਸਾਹਿਬ, ਮੈਂ ਜਨਰਲਾਈਜੇਸ਼ਨ ਦੇ ਵਿੱਚ ਯੂਜੁਅਲੀ ਬਿਲੀਵ ਨਹੀਂ ਕਰਦੀ, ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ, ਬਟ ਡੈਫੀਨੇਟਲੀ ਕਿਉਂਕਿ ਵੀ ਆਰ ਆਲ ਹਿਊਮਨਸ, ਜੇ ਪਬਲਿਕ ਇੰਸਟੀਟਿਊਸ਼ਨ ਲੈ ਲਈਏ ਜਿਸ ਤਰ੍ਹਾਂ ਕਿ ਪੁਲਿਸ ਨੇ, ਹੋਰ ਸਾਰੇ ਇੰਸਟੀਟਿਊਸ਼ਨਸ ਹੈਗੇ ਨੇ, ਅਤੇ ਕਿਤੇ ਨਾ ਕਿਤੇ ਹਰ ਇੱਕ ਬੰਦੇ ਦਾ ਇੱਕ ਹਿਊਮਨ ਫੈਕਟਰ ਹੁੰਦਾ, ਇੱਕ ਸੈਂਸਟਾਈਜੇਸ਼ਨ ਹੁੰਦੀ ਆ, ਕੁਛ ਰੈਫਰੈਂਸ ਪੁਆਇੰਟ ਹੁੰਦੇ ਆ ਜੋ ਜ਼ਿੰਦਗੀ ਦੇ ਬਣੇ ਹੁੰਦੇ, ਕੁਛ ਉਹਨਾਂ ਨੇ ਦੇਖਿਆ ਹੁੰਦਾ, ਕੁਛ ਉਹਨਾਂ ਦੀ ਟ੍ਰੇਨਿੰਗ ਹੋਈ ਹੁੰਦੀ ਆ, ਕੁਛ ਮਾਹੌਲ ਹੁੰਦਾ। ਸੋ ਡੈਫੀਨੇਟਲੀ ਇਹ ਫੈਕਟਰਸ ਕਿਤੇ ਨਾ ਕਿਤੇ ਦੇਰ ਇਜ਼ ਅ ਹਾਈ ਪ੍ਰੋਬੇਬਿਲਿਟੀ ਅਫੈਕਟ ਕਰ ਸਕਦੇ ਆ। ਇਹਦੇ ਵਾਸਤੇ ਬਹੁਤ ਜ਼ਰੂਰਤ ਹੈ ਕਿ ਪੂਰੀ ਇਹਦੀ ਸਕਰੂਟਨੀ ਹੋਈ ਜਾਏ ਅਤੇ ਇਹਦੀ ਪੂਰੀ ਟ੍ਰੇਨਿੰਗ ਦਿੱਤੀ ਜਾਏ ਕਿ ਐਵਰੀ ਕੇਸ ਹੈਜ਼ ਟੂ ਬੀ ਡਨ ਵੈਰੀ ਇਨ ਅ ਵੈਰੀ ਅਨਬਾਇਸ, ਇਨ ਅ ਵੈਰੀ ਨਿਊਟਰਲ ਵੇ, ਕਿ ਤੁਸੀਂ ਹਰ ਚੀਜ਼ ਨੂੰ ਇੱਕ ਕੇਸ ਟੂ ਕੇਸ ਬੇਸਿਸ ਤੇ ਦੇਖਣਾ ਹੈ। ਸੋ ਦੇਰ ਇਜ਼ ਅ ਹਾਈ ਪ੍ਰੋਬੇਬਿਲਿਟੀ, ਬਟ ਡੈਫੀਨੇਟਲੀ ਮੈਨੂੰ ਲੱਗਦਾ ਜਿਸ ਤਰ੍ਹਾਂ ਪਬਲਿਕ ਇੰਸਟੀਟਿਊਸ਼ਨ ਨੂੰ ਪੁਲਿਸਿੰਗ ਲੈ ਲਓ, ਅਤੇ ਪੁਲਿਸਿੰਗ ਦੇ ਵਿੱਚ ਇਹ ਟ੍ਰੇਨਿੰਗ ਹੋਣੀ ਚਾਹੀਦੀ ਕਿ ਤੁਹਾਡਾ ਐਵੀਡੈਂਸ ਜਿਹੜਾ ਹੈਗਾ ਉਹ ਕਲੀਅਰ ਹੋਣਾ ਚਾਹੀਦਾ, ਜੋ ਤੁਸੀਂ ਦੇਖ ਰਹੇ ਹੋ ਜੋ ਤੁਸੀਂ ਕਲੈਕਟ ਕਰ ਰਹੇ ਹੋ ਸਹੀ ਹੋਣਾ ਚਾਹੀਦਾ, ਕਿਉਂਕਿ ਕੱਲ੍ਹ ਨੂੰ ਜਦੋਂ ਉਹੀ ਚੀਜ਼ਾਂ ਕੋਰਟਸ ਜਾਂਦੀਆਂ ਨੇ ਅਤੇ ਕੋਰਟਸ ਦੇ ਵਿੱਚ ਜੋ ਵੀ ਐਵੀਡੈਂਸ ਹੋਏਗਾ, ਜੋ ਵੀ ਸਟੇਟਮੈਂਟਸ ਹੋਣਗੀਆਂ ਉਹ ਦਿੱਤੀਆਂ ਜਾਣਗੀਆਂ, ਅਤੇ ਜੇ ਉਹ ਬੁਰੇ ਤਰੀਕੇ ਨਾਲ ਜਾਂ ਉਹ ਇੱਕ ਬਾਇਸ ਤਰੀਕੇ ਨਾਲ ਇਕੱਠੀਆਂ ਹੋਈਆਂ ਨੇ, ਮੈਂ ਖਾਲੀ ਇਗਜ਼ਾਮਪਲ ਦੇ ਰਹੀ ਹਾਂ, ਆਈ ਐਮ ਨੋਟ ਅਲੈਜਿੰਗ ਐਨੀਥਿੰਗ, ਅਤੇ ਫਿਰ ਉਹਦੇ ਨਾਲ ਕੀ ਹੁੰਦਾ ਕਿ ਸਾਰਾ ਜੁਡੀਸ਼ੀਅਲ ਸਿਸਟਮ ਫਿਰ ਏ ਟੂ ਜ਼ੈਡ ਤੱਕ ਥੋੜ੍ਹਾ ਜਿਹਾ ਅਪਸੈਟ ਹੋ ਜਾਂਦਾ ਹੈ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦੀ ਬੜੀ ਜ਼ਰੂਰਤ ਹੈਗੀ ਹੈ ਦੇਖਣ ਦੀ।
ਨਹੀਂ, ਹੁਣ ਮੈਂ ਲਾਈਵ ਕੇਸ ਦੱਸ ਰਿਹਾ ਜੀ। ਦੇਖੋ, ਲਾਈਵ ਕੇਸ ਇਹ ਹੈ ਕਿ ਯੂਨੋ ਇਹ ਕੇਸ ਜਿਹੜਾ ਆ ਕਿ ਜੇ ਇੱਕ ਆਦਮੀ 911 ਕਾਲ ਕਰ ਕੇ ਇਹ ਕਹਿੰਦਾ ਹੈ ਕਿ ਜੀ ਮੇਰੇ ਨਾਲ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ, ਫੋਰ ਐਗਜ਼ਾਮਪਲ, ਉਹ ਡੋਮੈਸਟਿਕ ਵਾਇਲੈਂਸ ਜਿਹੜੀ ਹੈ ਤੁਸੀਂ ਤਾਂ ਲੋਇਰ ਹੋ, ਜ਼ਰੂਰੀ ਨਹੀਂ ਵੀ ਫਿਜ਼ੀਕਲ ਵਾਇਲੈਂਸ ਹੋ ਰਹੀ ਹੋਵੇ, ਕਿਸੇ ਬੰਦੇ ਨੂੰ ਤੁਸੀਂ ਗਾਲਾਂ ਕੱਢ ਰਹੇ ਹੋ, ਕਿਸੇ ਨੂੰ ਤੁਸੀਂ ਯੂਨੋ ਗੱਲਾਂ ਕਰਕੇ ਉਹਨੂੰ ਲਗਾਤਾਰ ਮੈਂਟਲ ਪ੍ਰੈਸ਼ਰ ਦੇ ਰਹੇ ਹੋ, ਵੀ ਇੱਕ ਡੋਮੈਸਟਿਕ ਵਾਇਲੈਂਸ ਹੈ। ਸੋ ਇੱਥੇ ਜਿਹੜੀ ਪੁਲਿਸ ਆ ਉਹ ਐਕਸ਼ਨ ਨਹੀਂ ਲੈਂਦੀ, ਇਹ ਫੈਕਟ ਹੈ। ਉਹ ਜਿਹੜੇ ਆ ਉਹ ਆ ਕੇ ਕਿਸੇ ਔਰਤ ਨੂੰ ਹੱਥਕੜੀ ਨਹੀਂ ਲਾਉਣਗੇ, ਕਿਉਂ? ਕਿਉਂਕਿ ਇੱਕ ਤਰ੍ਹਾਂ ਦਾ ਬਾਇਸ ਬਣਿਆ ਹੋਇਆ, ਇੱਕ ਤਰ੍ਹਾਂ ਦਾ ਇੱਕ ਧਾਰਨਾ ਬਣੀ ਹੋਈ ਹੈ ਕਿ ਵਾਇਲੈਂਸ ਜਿਹੜੀ ਆ ਸਿਰਫ ਆਦਮੀ ਹੀ ਕਰਦੇ ਆ, ਔਰ ਖਾਸ ਤੌਰ 'ਤੇ ਅਗਰ ਤੁਸੀਂ ਮਿਨੋਰਿਟੀ ਹੋ, ਜੇ ਤੁਸੀਂ ਆਦਮੀ ਹੋ, ਸਾਊਥ ਏਸ਼ੀਅਨ ਬੈਕਗਰਾਊਂਡ ਦੇ ਹੋ, ਕੋਈ ਬਲੈਕ ਹੋ, ਅਤੇ ਪੁਲਿਸ ਵੈਸੇ ਹੀ ਤੁਹਾਡੇ ਉਹਨਾਂ ਦਾ ਇੱਕ ਬਾਇਸ ਤੁਹਾਡੇ ਅਗੇਂਸਟ ਹੈਗਾ ਕਿ ਜੀ, ਕਿਉਂਕਿ ਪ੍ਰਜੈਂਟ ਹੀ ਐਵੇਂ ਕੀਤਾ ਗਿਆ, ਜੇ ਤਾਂ ਹੁਣ ਇੱਥੇ ਮੰਨਿਆ ਜਾਂਦਾ ਜੀ ਭਾਵੇਂ ਪਾਕਿਸਤਾਨ ਹੈ ਚਾਹੇ ਇੰਡੀਆ ਆ, ਜੀ ਇੰਡੀਆ ਇਜ਼ ਦਾ ਰੇਪ ਕੈਪੀਟਲ ਆਫ ਦਾ ਵਰਲਡ, ਹੁਣ ਉੱਥੇ ਕੀ ਆ ਉਹ ਹਰ ਬੰਦੇ ਨੂੰ, ਕਿਉਂਕਿ ਮੈਂ ਹੁਣ ਡਾਇਰੈਕਟਰ ਕ੍ਰਾਈਮ ਸਟਾਪਰ ਵੀ ਹੈਗਾ, ਉਹ ਐਵੇਂ ਵੇਖਦੇ ਆ ਕਿ ਜੇ ਸਾਊਥ ਏਸ਼ੀਅਨ ਬੰਦਾ ਆ ਉਹ ਸਿਰਫ ਰੇਪ ਹੀ ਕਰਦਾ, ਜਾਂ ਸਾਊਥ ਏਸ਼ੀਅਨ ਬੰਦਾ ਆ ਉਹ ਜਦ ਮਾਰਕਟਾ ਹੀ ਕਰਦਾ, ਸਾਊਥ ਏਸ਼ੀਅਨ ਬੰਦੇ ਜਿਹੜੇ ਆ ਉਹ ਜੀ ਬਲੈਕ ਹੈ ਅਤੇ ਉਹ ਵਾਇਲੈਂਟ ਹੀ ਹੈ, ਓਕੇ? ਸੋ ਉਹ ਇੱਕ ਧਾਰਨਾ ਦੇ ਨਾਲ ਹੀ ਪਹਿਲਾਂ ਤੁਹਾਡੀ ਗੱਲ ਸੁਣਦੇ ਆ, ਔਰ ਤੁਸੀਂ ਗੱਲ ਕੀਤੀ ਹੈ ਤੁਸੀਂ ਵਕੀਲ ਹੋ ਕਿ ਵੀ ਸਬੂਤ ਹੋਣਾ ਚਾਹੀਦਾ
ਜੀ,
ਮਗਰ ਇੱਥੇ ਇਹੋ ਜਿਹੀ ਸੀਨ ਹੈ ਕਿ ਕੋਈ ਵੀ ਔਰਤ ਅਗਰ ਫੋਨ ਕਰਕੇ 911 ਨੂੰ ਕਾਲ ਕਰਦੇ ਜੀ ਮੇਰੇ ਨਾਲ ਮੈਨੂੰ ਡੋਮੈਸਟਿਕ ਵਾਇਲੈਂਸ ਹੋਈ ਹੈ, ਪੁਲਿਸ ਨੇ ਆ ਕੇ ਦੋ ਪੁਲਿਸ ਵਾਲੇ ਆਉਣਗੇ, ਉਹ ਆ ਕੇ ਬੰਦੇ ਦੇ ਹੱਥਕੜੀ ਲਾਉਣਗੇ, ਉਹਦੇ ਬੇਸ਼ੱਕ ਉੱਥੇ ਲੜਕਾ ਲੜਕੀ ਜਵਾਨ ਹੋਰ ਵਿਟਨੈਸ ਹੈਗੇ ਆ, ਉਹਨਾਂ ਨੂੰ ਵਿਟਨੈਸ ਨਹੀਂ ਲੈਣਗੇ, ਉਹਨਾਂ ਦੀ ਉਹ ਗੱਲ ਵੀ ਨਹੀਂ ਪੁੱਛਦੇ ਕਿ ਬਈ ਇਹ ਚੀਜ਼ ਹੋਈ ਹੈ, ਦੇ ਹੈਵ ਟੂ ਅਰੈਸਟ, ਓਕੇ? ਇਹ ਇੱਥੋਂ ਦਾ ਕਾਨੂੰਨ ਹੈ, ਅਰੈਸਟ ਹੋ ਗਿਆ ਬੰਦਾ, ਉਹਦੇ ਬਾਅਦ ਉਹਦਾ ਕ੍ਰਿਮੀਨਲ ਕੇਸ ਬਣ ਗਿਆ, ਉਹਦੀ ਲੜਾਈ ਕਰੀ ਜਾਏਗਾ, ਉੱਤੇ ਪੈਸੇ ਲਾਏਗਾ। ਇਹ ਦਸਾਂ 'ਚੋਂ ਜਿੱਦਾਂ ਤੁਸੀਂ ਕਿਹਾ ਵੀ 7 ਕੇਸ ਜਿਹੜੇ ਆ ਸਹੀ ਹੋ ਸਕਦੇ, ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਹੜੇ 3 ਕੇਸ ਜਿਹੜੇ ਗਲਤ ਹੋ ਰਹੇ ਆ ਨਾ
ਜੀ,
ਉਹਨਾਂ ਦੀ ਸੁਣਾਈ ਕਿਤੇ ਨਹੀਂ ਹੈਗੀ, ਉਹਨਾਂ ਬਾਰੇ ਕੋਈ ਗੱਲ ਨਹੀਂ ਕਰ ਰਿਹਾ, ਉਹਨਾਂ ਬਾਰੇ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ, ਉਹਨਾਂ ਬਾਰੇ ਕੋਈ ਸੁਸਾਇਟੀ ਨਹੀਂ, ਕੋਈ NGOs ਨਹੀਂ ਹੈਗੀਆਂ ਜਿਹੜੀਆਂ ਫਾਈਟ ਕਰਨ। ਦੇਖੋ, ਅਸੀਂ ਇਹ ਨਹੀਂ ਗੱਲ ਕਰ ਰਹੇ ਵੂਮੈਨ ਜੈਂਡਰ ਦੇ ਉੱਤੇ, ਇਕੁਐਲਿਟੀ ਉੱਤੇ, ਇਹ ਸਾਰੀਆਂ ਉੱਤੇ ਬਹੁਤ NGOs ਬਣੀਆਂ ਨੇ, ਪਰ ਮੈਂ ਨਹੀਂ, ਮੈਨੂੰ ਨਹੀਂ ਪਤਾ, ਸ਼ਾਇਦ ਤੁਸੀਂ ਜ਼ਿਆਦਾ ਜਾਣਦੇ ਹੋਗੇ ਇੰਡੀਆ ਦੇ ਵਿੱਚ ਵੀ ਜਾਂ ਕਿਤੇ, ਕਿ ਜਿੱਥੇ ਇਹ ਕੋਈ ਐਨ ਜੀ ਓ ਹੋਏ ਜਿਹੜੀ ਕਿ ਉਹ ਤਿੰਨ ਲੋਕ ਜਿਹੜੇ ਆ, ਤਿੰਨ ਆਦਮੀ ਜਿਨ੍ਹਾਂ ਨਾਲ ਨਜਾਇਜ਼ ਹੋ ਰਹੀ ਹੈ, ਠੀਕ ਹੈ, ਉਹਨਾਂ ਵਾਸਤੇ ਕੋਈ ਫਾਈਟ ਕਰ ਰਿਹਾ ਹੋਏ, ਤਾਂ ਅੱਜ ਜਿਹੜਾ ਸਾਡਾ ਪ੍ਰੋਗਰਾਮ ਕਰਨ ਦਾ ਤਰੀਕਾ ਹੀ ਇਹ ਹੈ, ਮਤਲਬ ਇਹ ਹੈਗਾ ਕਿ ਉਹ ਬੰਦੇ ਜਿਹੜੇ ਜਿਨ੍ਹਾਂ ਨਾਲ ਨਜਾਇਜ਼ ਹੋ ਰਹੀ ਹੈ, ਸਿਰਫ ਇਸ ਕਰਕੇ ਕਿ ਉਹ ਆਦਮੀ ਨੇ, ਸਿਰਫ ਇਸ ਕਰਕੇ ਕਿ ਉਹ ਸਾਊਥ ਏਸ਼ੀਅਨ ਨੇ, ਪਾਕਿਸਤਾਨੀ ਨੇ, ਉਹ ਚਾਹੇ ਬਲੈਕ ਨੇ, ਉਹਨਾਂ ਦੀ ਗੱਲ ਜਿਹੜੀ ਅਸੀਂ ਕਰ ਰਹੇ ਹਾਂ। ਔਰ ਇਸ ਕਰਕੇ ਤੁਹਾਨੂੰ ਮੈਂ ਪੁੱਛ ਰਿਹਾ ਕਿ ਇਹਦੇ ਬਾਰੇ ਤੁਸੀਂ ਕੀ ਕਹੋਗੇ, ਕੀ ਇਹ ਸਹੀ ਚੀਜ਼ ਹੈ ਕਿ ਤੁਹਾਨੂੰ ਯੂਨੋ ਸਿਰਫ ਇਸ ਕਰਕੇ ਕਿਸੇ ਨੇ ਕਾਲ ਕਰਤੀ ਤੇ ਤੁਹਾਨੂੰ ਹੱਥ ਖੜੀ ਲੱਗ ਗਈ, ਵੇਅਰ ਐਜ਼ ਇੱਕ ਔਰਤ ਨੂੰ ਹੱਥ ਖੜੀ ਨਹੀਂ ਲੱਗੇਗੀ। ਸੋ ਉਹਦੇ ਨਾਲ ਉਹ ਕ੍ਰਿਮੀਨਲ ਕੇਸ ਬਣਨ ਕਰਕੇ ਆਦਮੀ ਦਾ ਚਾਹੇ ਕੈਰੀਅਰ ਖਰਾਬ ਹੋ ਜਾਏ, ਉਹਦੀ ਲਾਇਸੈਂਸਿੰਗ ਖਰਾਬ ਹੋ ਜਾਏ, ਉਹਦਾ ਸਾਰੀ ਸੋਸਾਇਟੀ ਵਿੱਚ ਬਣੀ ਬਣਾਈ ਉਹਦੀ ਇੱਜ਼ਤ ਖਰਾਬ ਹੋ ਜਾਏ, ਤੁਹਾਡੇ ਉਹਦੇ ਉੱਤੇ ਕੀ ਵਿਚਾਰ ਨੇ?
ਸੋ ਇਹਦੇ ਚ ਮੇਜਰਲੀ ਮੈਂ ਦੋ ਚੀਜ਼ਾਂ ਦੇਖ ਰਹੀ ਹਾਂ ਜਿਹੜੀਆਂ ਕਿ ਤੁਸੀਂ ਪੁਆਇੰਟ ਆਊਟ ਕਰ ਰਹੇ ਹੋ। ਇੱਕ ਤਾਂ ਜਿਹੜਾ ਜੈਂਡਰ ਬਾਇਸ ਹੈਗਾ, ਇੱਕ ਜਿਹੜਾ ਐਥਨਿਕ ਮਾਈਨੋਰਿਟੀਜ਼ ਜਾਂ ਫਿਰ ਉਹਨਾਂ ਜਿਹੜੇ ਐਥਨਿਕ ਹੈਰੀਟੇਜ ਤੋਂ ਆਏ ਆ ਉਹਨਾਂ ਦਾ ਅਗੇਂਸਟ ਬਾਇਸ ਹੈਗਾ। ਦੋਨਾਂ ਦੀ ਇੱਕ ਡਿਫਰੈਂਟ ਆਈਡੀਆ ਹੈਗਾ। ਫੋਰ ਇਗਜ਼ਾਮਪਲ ਕਿ ਜਿਸ ਤਰ੍ਹਾਂ ਕਿ ਜੈਂਡਰ ਬਾਇਸ ਜਿਹੜਾ ਇੱਕ ਹੈਗਾ ਆ ਉਹਦਾ ਬੇਸਿਸ ਹੋ ਸਕਦਾ ਆ ਨੰਬਰ ਆਫ ਕੇਸਿਸ, ਉਹਦਾ ਹੋ ਸਕਦਾ ਹੈ ਕਿ ਨੋਨ ਸੈਂਸਿਟਾਈਜੇਸ਼ਨ, ਨੋਨ ਟ੍ਰੇਨਿੰਗ, ਸਕਰੂਟਨੀ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਇੱਕ ਪਬਲਿਕ ਇੰਸਟੀਟਿਊਸ਼ਨ ਦੀ ਇੱਕ ਸਕਰੂਟਨੀ ਹੋਣੀ ਚਾਹੀਦੀ ਆ ਕਿ ਕਿਹੜੇ ਕੇਸਿਸ ਆਏ, ਉਹਨਾਂ ਦਾ ਕਿਸ ਤਰ੍ਹਾਂ ਉਹਨਾਂ ਨੇ ਸਾਰਾ ਬਿਊਰਾ ਲਿਆ, ਉਹਦਾ ਅੱਗੇ ਕਿਸ ਤਰ੍ਹਾਂ ਹੋਇਆ। ਸੈਕਿੰਡ, ਜਿਹੜੀ ਡਿਸਕਸ਼ਨ ਇਸ ਵੇਲੇ ਕੈਨੇਡਾ 'ਚ ਚੱਲ ਰਹੀ ਆ, ਕਿਉਂਕਿ ਕੈਨੇਡਾ ਇਜ਼ ਅ ਵੈਰੀ ਮਲਟੀ ਕਲਚਰਲ ਸੋਸਾਇਟੀ ਅਤੇ ਇਹਦੇ 'ਚ ਕਾਫੀ ਇਮੀਗ੍ਰੈਂਟਸ ਵੀ ਆ ਰਹੇ ਨੇ, ਕਾਫੀ ਡਿਫਰੈਂਟ ਐਥਨਿਕ ਮਾਈਨੋਰਿਟੀਜ਼ ਪ੍ਰੈਜੈਂਟ ਨੇ, ਅਤੇ ਉਹਦੇ 'ਚ ਇਹ ਦੇਖਣ ਦੀ ਲੋੜ ਹੈਗੀ ਆ ਕਿ ਅਗੇਨ ਕਿ ਕੀ ਇਹਦੇ ਤੇ ਸੈਂਸਿਟਾਈਜੇਸ਼ਨ ਹੋਈ ਆ।
ਨਿਮਤਾ ਜੀ ਸਾਡੇ ਨਾਲ ਕਾਲਰ ਜੁੜ ਚੁੱਕੇ ਆ, ਹੋਰ ਵੀ ਕਾਲ ਅੱਗੇ ਡ੍ਰੌਪ ਹੋ ਗਈਆਂ। ਹਾਂਜੀ ਅੰਦੋਲ ਜੀ, ਤੁਸੀਂ ਔਨ ਏਅਰ ਹੋ ਜੀ, ਤੁਹਾਡਾ ਰੇਡੀਓ ਜ਼ਿੰਦਾਬਾਦ ਤੇ ਬਹੁਤ ਬਹੁਤ ਸਵਾਗਤ ਹੈ ਜੀ।
ਹੈਲੋ, ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਦੋਨਾਂ ਨੂੰ ਸਤਿ ਸ੍ਰੀ ਅਕਾਲ, ਸੁਣਨ ਵਾਲਿਆਂ ਨੂੰ ਵੀ
ਸਤਿ ਸ੍ਰੀ ਅਕਾਲ ਜੀ।
ਮੇਰਾ ਨਾਮ ਮਨਮੋਹਨ ਸਿੰਘ ਜੀ, ਮੈਂ ਤੁਹਾਡੀ ਜਿਹੜੀ ਮਤਲਬ ਮੈਡਮ ਜਿਹੜੀ ਲਾਇਰ ਹੈਗੇ, ਇਹਨਾਂ ਦੀ ਜਿਹੜੀ ਲੈਂਗੁਏਜ ਹੈ ਉਹ ਲੀਗਲ ਹੈ, ਹੋ ਸਕਦਾ ਬਹੁਤਿਆਂ ਦੇ ਪੱਲੇ ਨਾ ਵੀ ਪੈਂਦੀ ਹੋਵੇ। ਮੈਂ ਲੀਗਲ ਇਸ ਪੁਆਇੰਟ ਆਫ ਵਿਊ ਤੋਂ ਨਹੀਂ ਕਹਿ ਰਿਹਾ ਕਿ ਕਿਉਂਕਿ ਇੱਕ ਜਿਹੜਾ ਐਕਸਪਰਟ ਇਨਸਾਨ ਹੈ ਉਹਨੂੰ ਉਹ ਲੈਂਗੁਏਜ ਬੋਲਣੀ ਪੈਂਦੀ ਆ, ਉਹ ਉਸ ਮੈਟਰ ਨੂੰ ਹੋਰ ਕਿਸੇ ਤਰ੍ਹਾਂ ਐਕਸਪਲੇਨ ਨਹੀਂ ਕਰ ਸਕਦਾ। ਮੈਂ ਤੁਹਾਨੂੰ ਸਟ੍ਰੇਟ ਫਾਰਵਰਡ ਕੇਸ ਦੱਸਦਾ
ਜੀ,
ਜੇ ਤੁਹਾਡੇ ਕੋਲ ਟਾਈਮ ਹੈ।
ਜੀ ਬਿਲਕੁਲ ਜੀ,
ਬਹੁਤ ਛੋਟੇ ਜਿਹੇ ਮਤਲਬ ਸ਼ਬਦਾਂ ਚ ਮੈਂ ਕੇਸ ਦੱਸੂਗਾ
ਜੀ।
ਕੇਸ ਇਹ ਹੈ ਕਿ ਇੱਕ ਲੜਕੇ ਨੇ ਆਪਣੀ ਬਹੁਤ ਵੱਡੀ ਕੰਪਨੀ ਬਿਲਡ ਕਰ ਲਈ
ਜੀ।
ਬਹੁਤ ਵੱਡੀ ਤੋਂ ਮਤਲਬ ਹੈ ਕਿ ਉਹ 2 ਲੱਖ ਤਨਖਾਹ ਲੈਂਦਾ ਸੀਗਾ, ਉਹਨੇ ਹੁਣ ਕਪਲ ਆਫ ਮਿਲੀਅਨ ਟਰਨ ਓਵਰ ਉਹਦੀ ਸਾਲ ਦੀ ਬਣ ਗਈ ਹੈ ਜੀ।
ਜੀ,
ਉਹ ਅੱਛਾ, ਉਹਦੀ ਵਾਈਫ ਤੇ ਆਪਣੇ ਮਤਲਬ ਉਹਦੇ ਬੱਚਿਆਂ ਦਾ ਉਹਨੇ ਸਟੈਂਡਰਡ ਹਾਈ ਕਰ ਲਿਆ। ਇਸ ਟਰੂ ਸਟੋਰੀ ਮੈਂ ਦੱਸ ਰਿਹਾ ਤੁਹਾਨੂੰ
ਜੀ। ਜੀ ਬਿਲਕੁਲ।
ਹਾਂ, ਉਹ ਉਹਨਾਂ ਨੇ ਆਪਣੇ ਘਰ ਇੱਕ ਰੱਖ ਲਿਆ ਬੱਚੀ ਨੂੰ ਪਿਆਨੋ ਤੇ ਗਿਟਾਰ ਸਿਖਾਉਣ ਦੇ ਲਈ, ਬੇਟੇ ਨੂੰ ਤੇ ਬੱਚੀ ਨੂੰ ਹੈ ਜੀ।
ਜੀ,
ਅੱਛਾ, ਬੇਟਾ ਜਿਹੜਾ ਆ ਉਹ ਬਹੁਤੀ ਪਰਵਾਹ ਨਹੀਂ ਸੀ ਕਰਦਾ, ਸਿਰਫ ਆਪਣਾ ਗਿਟਾਰ ਸਿੱਖੀ ਤੇ ਉਹ ਚਲਾ ਗਿਆ। ਬੇਟੀ ਨੂੰ ਉਹਨੇ ਉਸ ਜਿਹੜਾ ਟੀਚਰ ਸੀ ਉਹਨੇ ਉਹਨੂੰ ਸੈਕਿੰਡ ਕਲਾਸ ਵੀ ਦੇਣੀ, ਉਹਦੇ ਨਾਲ ਨਾਲ ਉਹ ਉਹਨੇ ਜਿਹੜੀ ਉਹਨਾਂ ਦੀ ਮਾਂ ਆ ਉਹਦੇ ਨਾਲ ਉਹਨੇ ਅੱਖ ਮੁਟੱਕਾ ਕਰ ਲਿਆ। ਮੈਂ ਸਧਾਰਨ ਸਿੱਧੀ ਲੈਂਗੁਏਜ ਤਾਂ ਬੋਲ ਰਿਹਾ ਕਿ ਮੈਂ ਆਪਣੀ ਕਹਾਣੀ ਛੇਤੀ ਛੇਤੀ ਖਤਮ ਕਰ ਦਿਆ।
ਠੀਕ ਹੈ ਜੀ।
ਨਾ ਉਹ ਹੁਣ ਕੀ ਹੁੰਦਾ ਕਿ ਉਹ ਬੰਦਾ ਜਿਹੜਾ ਉਹ ਗੋਲੀਆਂ ਖਾ ਖਾ ਕੇ ਉਹਨੂੰ ਚਲੋ ਉਹਨੂੰ ਪਹਿਲਾਂ ਸਰਜਰੀ ਵੀ ਹੋਈ ਹੋਈ ਆ ਉਹਦੀ ਬ੍ਰੇਨ ਸਰਜਰੀ, ਲੇਕਿਨ ਉਹ ਸਰਜਰੀ ਨਾਲ ਹੋਰ ਵੀ ਉਹ ਚੁਸਤ ਹੋ ਗਿਆ ਆਪਣੇ ਫੀਲਡ ਦੇ ਵਿੱਚ, ਇਜ਼ ਅ ਕੰਪਿਊਟਰ ਐਕਸਪਰਟ। ਉਸ ਬੰਦੇ ਨੇ ਹੋਰ ਵੀ ਕੰਮ ਵਧਾ ਲਿਆ, ਉਹ ਜ਼ਿਆਦਾਤਰ ਆਫਿਸ ਦੇ ਵਿੱਚ ਰਹਿੰਦਾ, ਜਿਹੜੀ ਕੁੜੀ ਹੈ ਮਤਲਬ ਉਹਦੀ ਵਾਈਫ ਹੈ ਉਹ ਜ਼ਿਆਦਾਤਰ ਘਰ ਰਹਿਣ ਲੱਗ ਪਈ
ਜੀ।
ਹੋਇਆ ਗੱਲ ਕੀ ਹੋਈ ਕਿ ਉਹਨੇ ਇੱਕ ਹੋਰ ਕੰਪਨੀ ਖੁਲਾ ਕੇ ਆਪਣੇ ਨਾਂ ਤੇ ਉਹ ਬੰਦੇ ਤੋਂ ਚੋਰੀ ਜਿਹੜੇ ਪੈਸੇ ਸੀ ਉਹ ਟ੍ਰਾਂਸਫਰ ਕਰਨੇ ਸ਼ੁਰੂ ਕਰ ਦਿੱਤੇ ਆਪਣੀ ਕੰਪਨੀ ਦੇ ਵਿੱਚ, ਲੇਕਿਨ ਬੰਦੇ ਦੇ ਨਾਲ ਇੰਨੀ ਲੋਇਲ ਬਣ ਕੇ ਰਹੀ। ਇੱਕ ਦਿਨ ਮਤਲਬ ਇੱਕ ਦਿਨ ਐਸਾ ਆਇਆ ਕਿ ਉਹਨੇ ਲਗਭਗ ਸਾਰੇ ਪੈਸੇ ਉਹਦੇ ਵਿੱਚ ਟ੍ਰਾਂਸਫਰ ਕਰ ਲਏ, ਘਰ ਤੇ ਵੀ ਲੋਨ ਲੈ ਲਿਆ, ਮਤਲਬ ਇੱਧਰੋਂ ਉੱਧਰੋਂ ਹੋਰ ਲੋਨ ਲੈ ਕੇ ਸਾਰੇ ਉਸ ਕੰਪਨੀ ਦੇ ਵਿੱਚ ਪੈਸੇ ਟ੍ਰਾਂਸਫਰ ਕਰ ਲਏ ਜਿਹੜੀ ਉਹਦੀ ਇਕੱਲੀ ਦੇ ਨਾਂ ਤੇ ਸੀ। ਤੇ ਉਹਨੇ ਕਿਉਂਕਿ ਬੰਦਾ ਉਹਨੂੰ ਟਰੱਸਟ ਕਰ ਰਿਹਾ, ਉਹ ਇੰਪਲੋਈ ਦੀ 17 ਉਹਦੇ ਕੋਲ ਇੰਪਲੋਈ ਆ, ਉਹਨਾਂ ਨੂੰ ਤਨਖਾਹ ਵੀ ਉਹ ਦੇ ਰਹੀ ਆ, ਇਹ ਮਤਲਬ ਉਹਦੇ ਹੱਥ ਚ ਸਾਰਾ ਫਾਈਨੈਂਸ ਹੈਗਾ। ਵਟ ਹੈਪਨਡ ਵਨ ਡੇ ਕਿ ਉਹ ਮੁੰਡੇ ਨੂੰ ਥੋੜੇ ਜਿਹੇ ਸ਼ੱਕ ਹੋਈ, ਉਹਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਹਫ਼ਤਾ ਦੋ ਹਫ਼ਤੇ ਗੁਜ਼ਰ ਗਏ, ਔਰਤ ਨੇ ਘਰ ਚ ਕੈਮਰੇ ਲਵਾ ਲਏ। ਉਹ ਹੁਣ ਉਹ ਜਿਹੜਾ ਬੰਦਾ ਹੈ ਉਹ ਕਿੰਨਾ ਕੁ ਚਿਰ ਨੋਰਮਲ ਰਹਿ ਸਕਦਾ, ਉਹਨੇ ਉਹਨੂੰ ਖਿੱਚ ਕੇ ਵੀ ਖਿੱਚ ਕੇ ਬੋਲੀ ਬੋਲਣ ਦੇ ਲਈ ਉਹਨੇ ਉਹਦੇ ਉੱਤੇ ਪੁਲਿਸ ਬੁਲਾ ਲਈ, ਪੁਲਿਸ ਨੇ ਉਹਨੂੰ ਅਰੈਸਟ ਕੀਤਾ। ਜਿਹੜੇ ਪੈਸੇ ਉਹਦੇ ਕੋਲੋਂ ਉਹਦੀ ਦੂਸਰੀ ਕੰਪਨੀ ਦੇ ਵਿੱਚ ਉਹਦੀ ਕੰਪਨੀ ਚੋਂ ਟ੍ਰਾਂਸਫਰ ਹੋਏ ਆ, ਵਕੀਲ ਦੇ ਕਹਿਣ ਮੁਤਾਬਕ ਕਿ ਤੂੰ ਕੁਛ ਨਹੀਂ ਕਰ ਸਕੇਗਾ ਕਿਉਂਕਿ ਉਹ ਜਿਹੜੇ ਪੈਸੇ ਆ ਉਹਨੇ ਹੋਰ ਗਾਂ ਆਪਣੀ ਸ਼ਾਇਦ ਮਦਰ ਦੇ ਨਾਂ ਤੇ ਲਵਾ ਦਿੱਤੇ, ਉਹਨਾਂ ਨੂੰ ਤੂੰ ਨਹੀਂ ਰਿਕਵਰ ਕਰ ਸਕੇਗਾ, ਬਿਹਤਰ ਇਹ ਆ ਕਿ ਤੂੰ ਉਹਦੇ ਤੋਂ ਛੇਤੀ ਤੋਂ ਛੇਤੀ ਡਿਵੋਰਸ ਲੈ ਲਾ। ਇਹ ਇਸ ਮੁਲਕ ਦੀ ਗੱਲ ਹੈਗੀ ਹੈ ਜੀ।
ਜੀ ਜੀ।
ਹੁਣ ਜੇ ਜੇ ਦੇਖੋ ਜੇ ਸਿਸਟਮ ਵਾਇਸ ਨਹੀਂ ਹੈਗਾ, ਜਿਸ ਦਾ ਜਿਹੜਾ ਤੁਹਾਡਾ ਟੋਪਿਕ ਹੈ ਅੱਜ ਦਾ, ਸਿਸਟਮ ਵਾਇਸ ਹੈ, ਸਿਸਟਮ ਵਾਇਸ, ਉਹ ਲੱਕੀ ਇਸ ਕਰਕੇ ਰਹਿ ਗਿਆ, ਉਹਨੂੰ ਜੇਲ ਇਸ ਕਰਕੇ ਨਹੀਂ ਹੋਈ, ਉਹਨੂੰ ਗਾਲਾਂ ਕੱਢਣ ਦੀ, ਉਹਨੂੰ ਫੜ ਕੇ ਝਿਜੋੜਨ ਦੀ, ਕਿਉਂਕਿ ਉਹਨੇ ਕੈਮਰੇ ਦੇ ਸਾਹਮਣੇ ਉਹਨੂੰ ਲੈ ਗਈ, ਉੱਥੇ ਉਹਨੂੰ ਝਿਜੋੜਿਆ ਕਿ ਕਿਉਂਕਿ ਉਹਦੇ ਉੱਤੇ ਕਿਹੜਾ ਅਸੋਲਟ ਦਾ ਪਤਾ ਨਹੀਂ ਕੋਈ ਕੇਸ ਲਵਾਇਆ। ਜਿਹੜੀ ਲੇਡੀ ਹੈਗੀ ਹੈ ਤੁਹਾਡੇ ਕੋਲ ਬੈਠੀ ਆ, ਉਹਨਾਂ ਨੂੰ ਉਹਦੀ ਲੈਂਗੁਏਜ ਦਾ ਵੀ ਪਤਾ ਹੋਣਾ ਕਿ ਕਿਹੜਾ ਅਸੋਲਟ ਦਾ ਕੇਸ, ਫਿਜ਼ੀਕਲ ਵਾਇਲੈਂਸ ਕੋਈ, ਉਹ ਕੇਸ ਲਗਵਾ ਕੇ ਕੋਵਿਡ ਦਾ ਕਰਕੇ ਉਹਦੀ ਅਪੀਅਰੈਂਸ ਨਹੀਂ ਹੋਈ ਕੋਰਟ ਦੇ ਵਿੱਚ, ਉਹਨੂੰ ਜੱਜ ਲੇਡੀ ਸੀ ਉਹਨੇ ਉਹਨੂੰ ਛੱਡ ਦਿੱਤਾ, ਫ੍ਰੀ ਕਰ ਦਿੱਤਾ, ਲੇਕਿਨ ਉਹ ਬੰਦਾ ਕੁਛ ਵੀ ਨਹੀਂ ਕਰ ਸਕਦਾ। ਉਹਦੀ ਵਾਈਫ ਵੀ ਗਈ, ਉਹਦੀ ਇੱਜ਼ਤ ਵੀ ਗਈ, ਉਹਦੇ ਪੈਸੇ ਵੀ ਗਏ, ਬੱਚੇ ਜਿਹੜੇ ਆ ਉਹ ਲਗਭਗ, ਕਿਉਂਕਿ ਘਰ ਦੇ ਵਿੱਚ ਜਦੋਂ ਟੈਨਸ਼ਨ ਰਵੇ ਤੇ ਬੱਚੇ ਦੁੱਖ ਮਹਿਸੂਸ ਕਰਦੇ ਹੀ ਆ, ਉਹ ਬਾਗੀ ਹੋ ਗਏ, ਉਹ ਵਿਚਾਰਾ ਸਾਰਾ ਉਜੜ ਗਿਆ। ਪੈਸੇ ਉਸ ਔਰਤ ਦੇ ਕੋਲ ਹੈ, ਉਹ ਇਸ ਵੇਲੇ ਜਿਹੋ ਜਿਹੇ ਤਰੀਕੇ ਨਾਲ ਕਾਰ ਨਵੀਂ ਲੈ ਲਈ, ਘਰ ਵੀ ਵੇਚ ਦਿੱਤਾ, ਉਹ ਵੇਚ ਕੇ ਉਹ ਰੈਂਟਲ ਹਾਊਸ ਦੇ ਵਿੱਚ ਰਹਿ ਰਹੀ ਆ, ਜਦਕਿ ਉਹ ਬੰਦਾ ਪੈਨੀਲੈਸ ਹੋ ਗਿਆ।
ਠੀਕ ਹੈ ਜੀ।
ਮੈਂ ਤੁਹਾਨੂੰ ਇਹ ਕੇਸ ਤਾਂ ਰੱਖਿਆ ਕਿ ਮੈਂ ਪ੍ਰੂਫ ਕਰ ਸਕਦਾ ਕਿ ਇੱਥੇ ਵਾਇਸ ਹੈ, ਸਿਸਟਮ ਵਾਇਸ ਹੈ। ਮੈਨ ਮੈਂ ਜਿੱਦਾਂ ਲੇਡੀ ਨੇ ਦੱਸਿਆ ਕਿ 7% ਮਤਲਬ 7 ਔਰਤਾਂ 10 ਦੇ ਵਿੱਚੋਂ ਸਫ਼ਰ ਕਰਦੀਆਂ, ਜੋ ਮੈਂ ਦੇਖ ਰਿਹਾ
ਜੀ,
ਆਮ ਤੌਰ ਤੇ ਔਰਤਾਂ ਹਨ ਜਿਹੜੀਆਂ ਦੂਜਾ ਵਿਆਹ ਕਰਾਉਂਦੀਆਂ, ਮਤਲਬ ਮਰਦ ਨੂੰ ਤੰਗ ਕਰਕੇ ਉਹਨੂੰ ਔਰਤ, ਆਮ ਤੌਰ ਤੇ ਮਾਵਾਂ ਤੇ ਧੀਆਂ ਜਦੋਂ ਇਕੱਠੀਆਂ ਰਲਦੀਆਂ ਇਹਨਾਂ ਚੀਜ਼ਾਂ ਨੂੰ ਡਿਸਟਰੋਏ ਕਰਦੀਆਂ, ਔਰ ਉਹਨਾਂ ਦੇ ਹੱਕ ਦੇ ਵਿੱਚ ਸਿਸਟਮ ਹੈਗਾ।
ਠੀਕ ਹੈ ਜੀ, ਥੈਂਕ ਯੂ ਸੋ ਮਚ ਤੁਸੀਂ ਜਿਹੜੀ ਕਾਲ ਕੀਤੀ ਆ। ਮੈਂ ਜਿਹੜੀ ਜਿਥੋਂ ਤੱਕ ਤੁਹਾਡੀ ਜਿਹੜੀ ਗੱਲ ਸੀਗੀ, ਉਹ ਕਈ ਐਸੇ ਕੇਸ ਨੇ, ਇੱਕ ਕੇਸ ਨਹੀਂ ਹੈਗਾ, ਕੈਨੇਡਾ ਦੇ ਵਿੱਚ ਬਹੁਤ ਸਾਰੇ ਐਸੇ ਕੇਸ ਹੈ ਜਿੱਥੇ ਕਿ ਨਜਾਇਜ਼ ਜਿਹੜਾ ਬਾਇਸ ਹੈਗਾ, ਜਿਹੜਾ ਲੋਕ ਆਦਮੀਆਂ ਦੇ ਅਗੇਂਸਟ ਹੈਗਾ, ਉਹਦਾ ਫਾਇਦਾ ਵੀ ਲੋਕ ਲੈਂਦੇ ਆ। ਮਗਰ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹੈਗਾ ਕਿ ਹਰ ਮਾਂ ਜਾਂ ਹਰ ਔਰਤ ਜਿਹੜੀ ਐਵੇਂ ਕਰਦੀ ਆ। ਡੈਫੀਨੇਟਲੀ ਅਗਰ ਮਦਰ ਕਿਸੇ ਦੀ ਸਿਆਣੀ ਆ, ਉਹਨੂੰ ਜ਼ਰੂਰ ਚੰਗੀ ਮੱਤ ਦੇਵੇਗੀ, ਇਹ ਫੈਮਲੀ ਦੀ ਵੈਲਿਊਜ਼ ਉੱਤੇ ਡਿਪੈਂਡ ਕਰਦਾ। ਪਰ ਜਿੱਥੇ ਵੈਲਿਊ ਜਿਹੜੀ ਆ ਨਹੀਂ ਹੈਗੀ, ਜਿੱਥੇ ਕਈ ਵਾਰ ਮਾਂ ਬਾਪ ਹੀ ਜਿਹੜੇ ਆ ਉਹ ਹੀ ਜਿਹੜਾ ਆ ਉਹ ਨਾਲ ਰਲ ਜਾਂਦੇ ਆ। ਔਰ ਨਿਮਰਤਾ ਜੀ, ਸ਼ਾਇਦ ਤੁਸੀਂ ਇਹੋ ਜਿਹੇ ਕਈ ਕੇਸ ਵੇਖੇ ਹੋਣਗੇ ਜਿੱਥੇ ਕਿ ਸਹੀ ਸਲਾਹ ਦੇਣ ਦੀ ਬਜਾਏ ਜਿਹੜੀ ਆ ਉਹ ਜਿਹਨੂੰ ਬੰਦੇ ਨੂੰ, ਕਿਸੇ ਲੜਕੀ ਨੂੰ ਇਹ ਵੀ ਕਹਿ ਦਿੱਤਾ ਜਾਂਦਾ ਕੋਈ ਨਹੀਂ ਇੱਥੇ ਕੇਸ ਪਵਾ ਦੇ, ਤੁਸੀਂ ਜਿਹੜਾ ਆਹ ਚਾਰਜ ਲਵਾ ਦਿਓ, ਇਹ ਵੀ ਕੇਸ ਜਿਹੜੇ ਆ ਬੜੀ ਵਾਰੀ ਆਉਂਦੇ ਆ। ਉੱਥੇ ਕੀ ਤੁਹਾਡੇ ਵਿਚਾਰ ਹੈਗੇ ਆ ਔਨ ਦੋਜ਼ ਪੇਰੈਂਟਸ?
ਦੇਖੋ, ਟੂ ਬੀ ਵੈਰੀ ਫੇਅਰ, ਇਹ ਚੀਜ਼ਾਂ ਦੋਨੋਂ ਸਾਈਡ 'ਤੇ ਹੁੰਦੀਆਂ ਨੇ ਕਈ, ਕਿਉਂਕਿ ਪੇਰੈਂਟਸ ਦੋਨੋਂ ਸਾਈਡ 'ਤੇ ਵੀ ਹੋ ਸਕਦੇ ਨੇ, ਮਾੜੇ ਸਲਾਹਕਾਰ ਦੋਨੋਂ ਸਾਈਡ 'ਤੇ ਹੋ ਸਕਦੇ ਨੇ, ਚੰਗੇ ਸਲਾਹਕਾਰ ਵੀ ਦੋਨੋਂ ਸਾਈਡ 'ਤੇ ਹੋ ਸਕਦੇ ਆ, ਕੋਈ ਵਿਚੋਲੇ ਵੀ ਚੰਗੇ ਹੋ ਸਕਦੇ ਆ। ਸੋ ਇਹਨੂੰ ਜਨਰਲਾਈਜ਼ ਨਾ ਕਰਦੇ ਹੋਏ ਮੈਨੂੰ ਲੱਗਦਾ ਹੈ ਕਿ ਜ਼ਰੂਰ ਦੋਨੋਂ ਸਾਈਡਸ 'ਤੇ ਇਹੋ ਜਿਹੇ ਕੇਸਿਸ ਹੁੰਦੇ ਨੇ ਜਿੱਥੇ ਮਾੜੀ ਸਲਾਹ ਵੀ ਦਿੰਦੇ ਨੇ, ਉਹ ਚੀਜ਼ਾਂ ਫੋਲੋ ਅਪ ਕਰਦੀਆਂ ਨੇ, ਲੇਕਿਨ ਡੈਫੀਨੇਟਲੀ ਇਟਸ ਵੈਰੀ ਅਨਫੋਰਚੁਨੇਟ ਕਿਉਂਕਿ ਤੁਹਾਡਾ ਮੈਟ੍ਰੀਮੋਨੀਅਲ ਸਾਰਾ ਹੋਮ ਜਿਹੜਾ ਸਾਰਾ ਕੁਛ ਹੈਗਾ ਉਹ ਅੰਡਰਗੋਜ਼ ਅ ਵੈਰੀ ਡਿਫੀਕਲਟ ਟਾਈਮ। ਹਾਂਜੀ
ਹਾਂਜੀ ਬਿਲਕੁਲ। ਇੱਥੇ ਨਾਲ ਅਸੀਂ ਨਿਮਿਤਾ ਜੀ ਗੱਲ ਇਹ ਕਰਨੀ ਹੈ ਕਿ ਅਸੀਂ ਗੱਲ ਉਹ ਕਰਨੀ ਹੈ ਜਿਹੜੀ ਸੁਸਾਇਟੀ ਵਿੱਚ ਇਸ ਵੇਲੇ ਚੱਲ ਰਹੀ ਹੈ। ਦੇਖੋ ਇੱਥੇ ਬਹੁਤ ਸਾਰੇ ਜਿਹੜੇ ਆ ਤੁਸੀਂ ਵੀ ਵਕੀਲ ਹੋ, ਲਾਈਵ ਐਗਜ਼ਾਮਪਲ ਦੇ ਰਿਹਾ ਹਾਂ ਕਿ ਕਿਤੇ ਜਿੱਥੇ ਵੀ ਵਕੀਲ ਜਿਹੜਾ ਆ ਉਹ ਆਦਮੀ ਹੈ, ਬਹੁਤ ਵਾਰੀ ਇੱਥੇ ਆਦਮੀ ਜਿਹੜੇ ਆ ਉਹ ਵਕੀਲ ਕੋਸ਼ਿਸ਼ ਕਰਦੇ ਆ ਲੈਣ ਦੀ ਕਿ ਇੱਕ ਔਰਤ ਨੂੰ ਵਕੀਲ ਲਿਆ ਜਾਏ, ਕਿਉਂਕਿ ਉਹ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਜੇ ਜੱਜ ਵੀ ਸਪੋਜ਼ ਆਦਮੀ ਹੋਇਆ ਔਰ ਤੁਸੀਂ ਵਕੀਲ ਵੀ ਆਦਮੀ ਇੱਕ ਲੈ ਲਿਆ, ਉਹ ਪ੍ਰੈਸ਼ਰ ਇੱਕ ਜਿਹੜਾ ਤੁਹਾਡੇ ਵਕੀਲ ਦੇ ਉੱਤੇ ਵੀ ਬਣਦਾ, ਤੁਹਾਡੇ ਜੱਜ ਉੱਤੇ ਵੀ ਬਣਦਾ, ਤੁਹਾਨੂੰ ਇੱਕ ਬੈਲੈਂਸ ਜਿਹੜੀ ਜਸਟਿਸ ਜਿਹੜਾ ਆ ਕਈ ਕੇਸਿਸ ਵਿੱਚ ਜਿਹੜਾ ਨਹੀਂ ਮਿਲਦਾ। ਤੁਸੀਂ ਇਹ ਕਿਤੇ ਐਕਸਪੀਰੀਅੰਸ ਕੀਤਾ ਕਿ ਜਿੱਥੇ ਇਹ ਵਕੀਲ ਚੋਣ ਕਰਨ ਲੱਗਿਆਂ ਵੀ ਜਿਹੜਾ ਆਦਮੀ ਹੈ ਉਹ ਇਹ ਡਿਸਾਈਡ ਕਰਦੇ ਆ ਕਿ ਕਿਹੜਾ ਜੈਂਡਰ ਜਿਹੜਾ ਉਹ ਮੇਰਾ ਵਕੀਲ ਹੋਏ?
ਦੇਖੋ ਕਰਨਲ ਸਾਹਿਬ, ਆਈ ਡੋਂਟ ਡਾਇਰੈਕਟਲੀ ਬਿਲੀਵ ਇਨ ਦੈਟ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਹਮੇਸ਼ਾ ਵਕੀਲ ਉਹ ਚੂਜ਼ ਕਰਦੇ ਨੇ ਜਿਹਦੀ ਕਾਬਲੀਅਤ ਤੇ ਜਿਹੜੀ ਵੀ ਤੁਹਾਡੇ ਕਲਾਇੰਟ ਨੇ ਉਹਨਾਂ ਨੂੰ ਭਰੋਸਾ ਹੋਏ, ਜਿਨ੍ਹਾਂ ਦੀ ਇੱਕ ਅੱਛੀ ਇੰਟੈਗ੍ਰਿਟੀ ਸੋਸਾਇਟੀ ਦੇ ਵਿੱਚ ਹੋਏ। ਜੇ ਚੀਜ਼ਾਂ ਕੋਈ ਵੇ ਕਰਦੀਆਂ ਨੇ, ਬਟ ਐਟ ਦੀ ਐਂਡ ਆਫ ਦਾ ਡੇ ਜਿਹੜਾ ਕਿ ਤੁਹਾਡਾ ਬੈਂਚ ਹੋਏਗਾ, ਤੁਹਾਡਾ ਜਿਹੜਾ ਤੁਹਾਡੇ ਜਿਹੜੇ ਕੋਰਟ ਹੋਏਗੀ, ਉਹ ਐਟ ਦੀ ਐਂਡ ਆਫ ਦਾ ਡੇ ਫੈਕਟਸ ਦੇ ਉੱਤੇ, ਐਵੀਡੈਂਸ ਦੇ ਉੱਤੇ ਦੇਖੇਗਾ, ਨਾ ਕਿ ਕਿਹੜਾ ਜੈਂਡਰ ਰਿਪ੍ਰੈਜੈਂਟ ਕਰ ਰਿਹਾ ਜਾਂ ਕਿਹੜੇ ਜੈਂਡਰ ਵੱਲੋਂ ਰਿਪ੍ਰੈਜੈਂਟ ਹੋਇਆ ਜਾ ਰਿਹਾ। ਆਈ ਹੈਵ ਫੁੱਲ ਫੇਥ ਇਨ ਦਾ ਜੁਡੀਸ਼ੀਅਲ ਸਿਸਟਮ ਕਿ ਜਿਹੜਾ ਸਾਡਾ ਲਾਅ ਹੈਗਾ, ਜਿਹੜੇ ਸਾਡੇ ਕੇਸਿਸ ਹੈਗੇ ਨੇ, ਜਿਹੜੇ ਸਾਡੇ ਲੀਗਲ ਪ੍ਰੋਫੈਸ਼ਨ ਦੇ ਲੋਕ ਹੈਗੇ ਨੇ, ਐਟਲੀਸਟ ਉਹ ਐਵੀਡੈਂਸ ਦੇ ਆਧਾਰ ਤੇ, ਪੇਪਰ ਵਰਕ ਦੇ ਆਧਾਰ ਤੇ ਮੇਜਰਲੀ ਚੱਲਦੇ ਨੇ। ਡੈਫੀਨੇਟਲੀ ਮੈਂ ਅੰਡਰਸਟੈਂਡ ਕਰਦੀ ਹਾਂ ਕਿ ਕਿਤੇ ਨਾ ਕਿਤੇ ਪਬਲਿਕ ਇੰਸਟੀਟਿਊਸ਼ਨ, ਪੁਲਿਸ ਤੋਂ ਇਨੀਸ਼ੀਅਲ ਸਟੇਟਮੈਂਟਸ, ਹੋਰ ਸਾਰਿਆਂ 'ਚ ਜੇ ਕਿਤੇ ਕਈ ਵਾਰੀ ਫਾਲਟ ਰਹਿ ਜਾਂਦੀ ਆ, ਉਹ ਫਿਰ ਸਾਰੇ ਸਿਸਟਮ ਨੂੰ ਅਫੈਕਟ ਕਰਦੀ ਆ। ਬਟ ਅਦਰਵਾਈਜ਼ ਮੈਨੂੰ ਲੱਗਦਾ ਕਿ ਲੋਇਰ ਦੀ ਕ੍ਰੈਡੀਬਿਲਟੀ, ਲੋਇਰ ਦੀ ਇੰਟੈਗ੍ਰਿਟੀ ਤੇ ਲੋਇਰ ਦੀ ਨੌਲੇਜ ਦੇ ਬੇਸ ਤੇ ਉਹਨੂੰ ਇੰਗੇਜ ਕੀਤਾ ਜਾਂਦਾ।
ਮੈਂ ਹੁਣ ਇੱਥੇ ਇੱਕ ਗੱਲ ਕਰਨਾ ਚਾਹੁੰਦਾ ਕਿ ਇਹ ਦੱਸੋ ਕਿ ਇੱਕ ਫੈਮਿਲੀ ਦੇ ਵਿੱਚ ਜਿਹੜੇ ਅਸੀਂ ਕੇਸ ਜਿਨ੍ਹਾਂ ਦੀ ਗੱਲ ਕਰਦੇ ਹਾਂ, ਸਭ ਤੋਂ ਜ਼ਿਆਦਾ ਅਗਰ ਕੋਈ ਲਾਈਵ ਵਿਟਨੈਸ ਹੁੰਦੇ ਆ ਤੇ ਉਹ ਕਿਸੇ ਵੀ ਕੇਸ ਦੇ ਵਿੱਚ ਉਹਦੇ ਬੱਚੇ ਹੁੰਦੇ ਆ। ਸੋ ਇੱਥੇ ਜਿਹੜੀ ਲਾਅ ਆ ਜਾਂ ਜੱਜ ਜਿਹੜੇ ਨੇ ਜਾਂ ਪੁਲਿਸ ਜਿਹੜੀ ਆ, ਉਹ ਫਿਰ ਜਿਹੜਾ ਐਜ਼ ਅ ਲਾਈਵ ਵਿਟਨੈਸ ਕਿਉਂ ਜਿਹੜੀ ਆ ਉਹ ਬੱਚਿਆਂ ਨੂੰ ਐਜ਼ ਅ ਵਿਟਨੈਸ ਨਹੀਂ ਯੂਜ਼ ਕਰਦੀ? ਕਿਉਂ ਉਹਨਾਂ ਦੀ ਜਿਹੜੀ ਸਟੇਟਮੈਂਟਸ ਦੀ ਕੋਈ ਵੈਲਿਊ ਨਹੀਂ ਹੈ, ਚਾਹੇ ਉਹ ਬੱਚੇ ਛੋਟੇ ਨੇ ਚਾਹੇ ਉਹ ਬੱਚੇ ਅਡਲਟ ਨੇ? ਸੋ ਸਿਰਫ ਇੱਕ ਧਰ ਇੱਕ ਪਾਰਟੀ ਦੇ ਕਹਿਣ ਦੇ ਉੱਤੇ ਅਸੀਂ ਉਹ ਸਿਰਫ ਉਹਨਾਂ ਕੇਸਿਸ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨਾਲ ਨਜਾਇਜ਼ ਹੋ ਰਹੀ ਹੈ। ਸੋ ਇਹਦਾ ਕੀ ਰੀਜ਼ਨ ਹੈ, ਕਿੱਥੇ ਫਿਰ ਇਹਦੇ ਵਿੱਚ ਬਾਇਸ ਜਿਹੜਾ ਆ ਕਿਉਂ ਨਹੀਂ ਨਜ਼ਰ ਆ ਰਿਹਾ?
ਦੇਖੋ, ਬਾਇਸ ਦੀ ਇੱਕ ਡਿਫਰੈਂਟ ਡੈਫੀਨੇਸ਼ਨਸ ਹੋ ਸਕਦੀਆਂ ਨੇ। ਜੇ ਤੁਸੀਂ ਕਹਿ ਰਹੇ ਹੋ ਕਿ ਉਹ ਪ੍ਰੋਸੀਜਰਲੀ ਐਵੀਡੈਂਸ ਇਕੱਠਾ ਕਰਨ ਦੇ ਵਿੱਚ ਬਾਇਸ ਹੈਗਾ ਆ ਜਾਂ ਐਵੀਡੈਂਸ ਪ੍ਰੈਜੈਂਟ ਕਰਨ ਵੇਲੇ ਬਾਇਸ ਹੈਗਾ ਆ, ਦੈਟ ਇਜ਼ ਅ ਡਿਫਰੈਂਟ ਥਿੰਗ। ਜੇ ਇੱਕ ਪਰਟੀਕੁਲਰ ਸਰਕਮਸਟਾਂਸ ਹੈ ਜਾਂ ਹਾਲਾਤ ਹੈਗੇ ਆ ਤੇ ਉਹਦਾ ਕੋਈ ਇੱਕ ਐਵੀਡੈਂਸ ਨਹੀਂ ਹੋਊਗਾ, ਬਹੁਤ ਸਾਰੇ ਐਵੀਡੈਂਸ ਹੋਣਗੇ, ਉਹਨਾਂ ਦੀ ਕ੍ਰੈਡੀਬਿਲਟੀ ਦੇਖੀ ਜਾਏਗੀ, ਉਹਨਾਂ ਦੀ ਕ੍ਰੈਡੀਬਿਲਟੀ ਸਾਰੀ ਜੁਡੀਸ਼ੀਅਲ ਸਿਸਟਮ ਜਿਹੜੇ ਪ੍ਰੋਸੀਜਰ ਦੇ ਵਿੱਚ ਕਿਹੜੀ ਯੂਜ਼ ਹੋ ਸਕਦੀ ਹੈ, ਕਿਹੜੀ ਨਹੀਂ ਹੋ ਸਕਦੀ ਆ। ਫੋਰ ਐਗਜ਼ਾਮਪਲ, ਜੇ ਇੱਕ ਪਰਸਨ ਹੈਗਾ ਜੇ ਉਹਦੀ ਕੋਈ ਮੈਂਟਲ ਹਾਲਤ ਇੱਕ ਡਿਫਰੈਂਟ ਹੈਗੀ ਆ, ਸੋ ਦੇਰ ਵਿਲ ਬੀ ਡਿਫਰੈਂਟ ਲੈਵਲਸ ਆਫ ਐਵੀਡੈਂਸ ਜਿਹੜੇ ਕਿ ਪ੍ਰੈਜੈਂਟ ਹੋਣਗੇ, ਕੁਛ ਓਰਲ ਹੋਏਗਾ, ਕੁਛ ਡਾਕੂਮੈਂਟਡ ਹੋਏਗਾ। ਸੋ ਉਹ ਕੇਸ ਟੂ ਕੇਸ ਦੇਖਣਾ ਹੁੰਦਾ ਤੇ ਉਹ ਕੋਰਟਸ ਨੇ ਦੇਖਣਾ ਹੁੰਦਾ, ਪ੍ਰੋਸੀਜਰ ਹੀ ਦੇਖਣਾ ਹੁੰਦਾ ਕਿ ਵਟ ਇਜ਼ ਅ ਬੈਸਟ ਐਵੀਡੈਂਸ ਇਨ ਅ ਸਰਟਨ ਪਰਟੀਕੁਲਰ ਕੇਸ ਜਿਹੜਾ ਕਿ ਉਸ ਸਿਚੁਏਸ਼ਨ ਨੂੰ ਬੈਸਟ ਐਡਰੈਸ ਕਰ ਸਕਦਾ।
ਮੈਂ ਹੁਣ ਲਾਈਵ ਕੇਸ ਦੇ ਰਿਹਾ ਤੁਹਾਨੂੰ, ਤੁਸੀਂ ਕੇਸ ਦੀ ਗੱਲ ਕੀਤੀ ਆ, ਮੈਂ ਔਰ ਕੈਨੇਡਾ ਦੀ ਕੇਸ ਦੀ ਗੱਲ ਕਰ ਰਿਹਾ। ਇੱਕ ਕੇਸ ਸਾਡੇ ਕੋਲ ਸਾਹਮਣੇ ਆਇਆ, ਕਿਉਂਕਿ ਜਦੋਂ ਮੈਂ ਪ੍ਰੋਗਰਾਮ ਦੇਣਾ ਸੀਗਾ, ਮੈਂ ਬੜੇ ਕ੍ਰੋਸ ਸੈਕਸ਼ਨ ਲਾਇਰਸ ਨਾਲ ਗੱਲ ਕੀਤੀ, ਉਹਨਾਂ ਤੋਂ ਲਾਈਵ ਕੇਸਿਸ ਪੁੱਛਿਆ। ਇੱਕ ਲਾਈਵ ਕੇਸ ਹੈ, ਤੁਸੀਂ ਹੁਣ ਵਕੀਲ ਹੋ, ਤੁਸੀਂ ਹੁਣ ਇਹਦੇ ਬਾਰੇ ਦੱਸੋ ਕਿ ਕੀ ਇਹਦੇ 'ਚ ਪ੍ਰੈਜੁਡਾਈਸ ਜਾਂ ਜਸਟ ਇਹਦੇ 'ਚ ਕੋਈ ਇੱਕ ਤਰ੍ਹਾਂ ਦੀ ਧਾਰਨਾ ਜਿਹੜੀ ਹੈ ਉਹ ਕੰਮ ਆ ਰਹੀ ਹੈ ਇਸ ਡਿਸੀਜ਼ਨ 'ਚ ਨਹੀਂ। ਇੱਕ ਲਾਈਵ ਕੇਸ ਇਹ ਹੈ ਕਿ ਇੱਕ ਆਦਮੀ ਆ, ਉਹਦਾ ਇਹਨੂੰ ਦੂਸਰਾ ਵਿਆਹ ਹੋਇਆ, ਸੋ ਉਹਦਾ ਇੱਕ ਸਟੈਪ ਸਨ ਹੈਗਾ, ਉਹਦੀ ਆਪਣੀ ਇੱਕ ਬੇਟੀ ਹੈ, ਔਰ ਉਹਦੀ ਵਾਈਫ ਜਿਹੜੀ ਆ ਉਹ ਸਿਜ਼ੋਫਰੈਨਿਕ ਹੈ, ਉਹ ਡਾਇਗਨੋਜ਼ ਹੋਈ ਹੈ ਸਿਜ਼ੋਫਰੈਨਿਕ, ਔਰ ਉਹਨੇ ਉਹ ਹੋਸਪਿਟਲ 'ਚ ਵੀ ਰਹੀ ਹੈ, ਸਾਈਕੈਟ੍ਰਿਕ ਵਾਰਡ 'ਚ, ਇੱਥੇ ਫਿਰ ਰੀਹੈਬ 'ਚ ਵੀ ਰਹੀ ਹੈ, ਔਰ ਰੀਹੈਬ ਦੇ ਵਿੱਚ ਰਾਈਟ ਤੋਂ ਜਾਣ ਤੋਂ ਪਹਿਲਾਂ ਉਹਨੂੰ ਜਿਹੜੀ ਉਹਦੀ ਡੋਜ਼ ਸੀਗੀ ਸਾਈਕੈਟ੍ਰਿਕ ਜਿਹੜੀ ਉਹਨਾਂ ਦੀ ਦਵਾਈ ਸੀਗੀ ਉਹਨੇ ਜ਼ਿਆਦਾ ਖਾ ਲਈ, ਉਹਦੇ ਕਰਕੇ ਉਹਦੀ ਪਲਸ ਡਰੋਪ ਹੋ ਗਈ, ਔਰ ਉਸ ਆਦਮੀ ਨੇ, ਕਿਉਂਕਿ ਉਹਨੂੰ CPR ਦੇਣਾ ਆਉਂਦਾ ਸੀਗਾ, ਉਹਨੇ ਔਰ ਉਹਦੇ ਸਟੈਪ ਸਨ ਨੇ, ਜਿਹੜਾ ਉਸ ਔਰਤ ਦਾ ਆਪਣਾ ਬੱਚਾ ਹੈ, ਉਹਨਾਂ ਨੇ ਉਹਨੂੰ CPR ਦਿੱਤਾ ਔਰ ਉਹਨੂੰ 911 ਨੂੰ ਬੁਲਾ ਕੇ ਜਦ ਤੱਕ CPR ਦਿੰਦੇ ਰਹੇ ਉਹਨੂੰ ਬਚਾਤਾ, ਔਰ ਉਹ ਹੋਸਪਿਟਲ ਚਲ ਗਈ। ਰੀਹੈਬ ਦੇ ਵਿੱਚ ਉਹ ਸਟੇਟਮੈਂਟ ਦਿੰਦੀ ਹੈ ਕਿ ਮੈਨੂੰ ਜੀ ਮੇਰੇ ਪਤੀ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਠੀਕ ਹੈ, ਔਰ ਉਹ ਲਾਸਟ ਜਿਹੜੀ ਚੀਜ਼ ਉਹਨੂੰ ਯਾਦ ਰਹੀ ਆ ਉਹ ਇਹ ਹੈ ਕਿ ਜਦੋਂ ਉਹ CPR ਦੇ ਰਿਹਾ ਉਹਦਾ ਘਰਵਾਲਾ ਉਹਨੂੰ ਉਹ ਲੰਮੇ ਪਈ ਹੋਈ ਹੈ ਔਰ ਉਹਨੂੰ CPR ਦੇ ਰਿਹਾ, ਸਾਨੂੰ ਸਾਰਿਆਂ ਨੂੰ ਪਤਾ ਕਿ ਤੁਸੀਂ CPR ਕਿਵੇਂ ਦਿੰਦੇ ਹੋ। ਅਗਲਾ ਐਕਸ਼ਨ ਇਹ ਹੈ ਕਿ ਪੁਲਿਸ ਉਹਨੂੰ ਆ ਕੇ ਅਰੈਸਟ ਕਰਦੀ ਹੈ, ਉਹਦੇ ਤੇ ਕ੍ਰਿਮੀਨਲ ਕੇਸ ਪੈਂਦਾ। ਉਹਦਾ ਜਿਹੜਾ ਲੜਕੇ ਆਦਮੀ ਦਾ ਸਟੈਪ ਸਨ ਹੈ, ਉਸ ਔਰਤ ਦਾ ਆਪਣਾ ਸਕਾ ਬੇਟਾ, ਉਸ ਪੁਲਿਸ ਨੂੰ ਇਜ਼ 19 ਈਅਰਸ ਓਲਡ ਔਰ ਉਹ ਸਟੇਟਮੈਂਟ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਈ ਸਰ ਮੇਰੇ ਸਟੈਪ ਫਾਦਰ ਨੇ ਮੇਰੀ ਮਾਂ ਨੂੰ ਬਚਾਇਆ, ਉਹਨੂੰ CPR ਦਿੱਤਾ, ਉਹਨੇ ਉਹ ਬਹੁਤ ਪਰੇਸ਼ਾਨ ਹੈਗਾ ਉਹਦੀ ਸਿਹਤ ਦੇ ਕਾਰਨ, ਅਤੇ ਭਾਈ ਮੇਰੀ ਸਟੇਟਮੈਂਟ ਲਈ ਜਾਏ। ਪੁਲਿਸ ਕਹਿੰਦੀ ਹੈ ਵੀ ਅਸੀਂ ਇਹ ਸਟੇਟਮੈਂਟ ਨਹੀਂ ਲੈ ਸਕਦੇ, ਉਹਨੂੰ ਅਰੈਸਟ ਹੁੰਦੀ ਹੈ। ਉਹਦੇ ਬਾਅਦ ਉਹਦੇ 'ਤੇ ਰਿਸਟ੍ਰਿਕਸ਼ਨ ਲੱਗ ਜਾਂਦੀ ਹੈ ਵੀ ਉਹ ਘਰ 'ਚ ਨਹੀਂ ਰਹਿ ਸਕਦਾ। ਔਰ ਉਹ ਬੰਦਾ ਜਿਹੜਾ ਆ ਉਹ ਉਬਰ ਡਰਾਈਵਰ ਹੈ, ਉਬਰ ਚਲਾ ਕੇ ਉਹ ਦਿਨ ਰਾਤ ਉਹ ਆਪਣਾ ਪਰਿਵਾਰ ਪਾਲ ਰਿਹਾ। ਉਹਨੂੰ ਇਹ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਬੰਦਾ ਸੀਜ਼ੋਫਰੇਨਿਕ ਹੈ ਉਹ ਵਾਇਲੈਂਟ ਵੀ ਹੋ ਸਕਦਾ, ਆਪਣੇ ਬੱਚਿਆਂ ਨੂੰ ਹਾਰਮ ਕਰ ਸਕਦਾ, ਉਹਨੂੰ ਪਤਾ ਨਹੀਂ ਉਹ ਕੀ ਕਰ ਰਿਹਾ। ਸੋ ਉਹ ਔਰਤ ਜਿਹੜੀ ਹੈ ਉਹਦੇ ਬੇਸ ਦੇ ਉੱਤੇ ਉਹ ਰਿਕੁਐਸਟ ਕਰ ਰਿਹਾ ਕਿ ਮੈਨੂੰ ਘਰੋਂ ਬਾਹਰ ਨਾ ਰੱਖਿਆ ਜਾਏ, ਕਿਉਂਕਿ ਮੇਰੀ ਬੱਚੀ ਜਿਹੜੀ ਉਹ 7 ਸਾਲ ਦੀ ਹੈ, ਮੇਰਾ ਬੇਟਾ ਜਿਹੜਾ ਉਹਨੂੰ ਵੀ ਮੇਰੀ ਜਿਹੜੀ ਵਾਈਫ ਹੈ ਉਹ ਆਪਣੀ ਮੈਂਟਲ ਸਟੇਟ ਕਾਰਨ ਉਹਨਾਂ ਨੂੰ ਹਾਰਮ ਕਰ ਸਕਦੀ ਹੈ, ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਮਗਰ ਜਿਹੜਾ ਜੁਡੀਸ਼ਰੀ ਹੈ ਉਹਨੇ ਉਹਦੇ ਬਾਰੇ ਕੋਈ ਗੌਰ ਨਹੀਂ ਕੀਤਾ, ਉਹਦੇ 'ਤੇ ਰਿਸਟ੍ਰਿਕਸ਼ਨ ਲੱਗੀਆਂ ਰਹੀਆਂ, ਔਰ ਉਹ ਬੰਦਾ ਜਿਹੜਾ ਆ ਘਰੋਂ ਬਾਹਰ ਆਇਆ ਇਸ ਵੇਲੇ, ਅੱਜ ਦੀ ਗੱਲ ਕਰ ਰਿਹਾ। ਔਰ ਇਹਦੇ ਵਿੱਚ ਹੁਣ ਇਹ ਦੱਸੋ ਕਿ ਤੁਹਾਨੂੰ ਇਹਦੇ ਵਿੱਚ ਬਾਇਸ ਕਿੱਥੇ ਨਜ਼ਰ ਨਹੀਂ ਆ ਰਿਹਾ ਕਿ ਰੀਹੈਬ ਦੇ ਵਿੱਚ ਇੱਕ ਮੈਂਟਲੀ ਸਟੇਬਲ ਨਹੀਂ ਹੈਗੀ ਔਰਤ, ਉਹਦੇ ਬੇਸ ਦੇ ਉੱਤੇ ਉਹ ਬੰਦਾ ਜਿਹੜਾ ਉਹ ਸਫ਼ਰ ਕਰ ਰਿਹਾ, ਉਹਦੇ ਬੱਚੇ ਸਫ਼ਰ ਕਰ ਰਹੇ ਆ, ਉਹਦੀ ਫੈਮਿਲੀ ਸਫ਼ਰ ਕਰ ਰਹੀ ਹੈ, ਰਾਈਟ? ਅਤੇ ਜਦੋਂ ਵਕੀਲ ਦੇ ਨਾਲ ਉਹਨੇ ਗੱਲ ਹੋਈ ਆ, ਮੇਰੀ ਵੀ ਗੱਲ ਹੋਈ ਹੈ, ਉਹਦੀ ਸਟੇਟਮੈਂਟ ਇਹ ਸੀਗੇ ਕਿ ਮੈਂ ਇਸ ਵੇਲੇ ਡਿਵੋਰਸ ਵੀ ਨਹੀਂ ਅਪਲਾਈ ਕਰ ਸਕਦਾ। ਉਹਦਾ ਰੀਜ਼ਨ ਇਹ ਹੈਗਾ ਕਿ ਉਹ ਫਿਰ ਵੀ ਉਹਦਾ ਕੰਸਰਨ ਇਹ ਹੈ ਕਿ ਮੇਰੀ ਵਾਈਫ ਜਿਹੜੀ ਹੈ ਉਹਦੀ ਮੈਂਟਲ ਸਟੇਟ ਇਹੋ ਜਿਹੀ ਨਹੀਂ ਹੈਗੀ ਕਿ ਉਹ ਮੇਰੇ ਬੱਚੇ ਸੰਭਾਲ ਲਏ, ਤਾਂ ਮੈਨੂੰ ਮੈਂ ਡਿਵੋਰਸ ਵੀ ਨਹੀਂ ਅਪਲਾਈ ਕਰ ਸਕਦਾ, ਸੋ ਹੀ ਹੈਜ਼ ਟੂ ਸਫ਼ਰ। ਹੁਣ ਇਹਦੇ ਉੱਤੇ ਤੁਸੀਂ ਕੀ ਦੱਸੋਗੇ, ਤੁਸੀਂ ਇੱਕ ਵਕੀਲ ਹੋ, ਕਿ ਵੀ ਕਿੱਥੇ ਕਿੱਥੇ ਜਸਟਿਸ ਜਿਹੜਾ ਆ ਉਸ ਬੰਦੇ ਨੂੰ ਦਿੱਤਾ ਗਿਆ? ਔਰ ਮੈਂ ਕੈਨੇਡਾ ਦੀ ਗੱਲ ਕਰ ਰਿਹਾ, ਮੈਂ ਲਾਈਵ ਕੇਸ ਦੀ ਗੱਲ ਕਰ ਰਿਹਾ।
ਸੋ ਪਹਿਲੀ ਗੱਲ ਮੈਂ ਇਹ ਕਹਿਣਾ ਚਾਹੂੰਗੀ ਕਿ ਜੀ, ਵਟ ਐਵਰ ਆਈ ਸਪੀਕ ਔਨ ਦਿਸ ਸ਼ੋ, ਇਹ ਕੋਈ ਲੀਗਲ ਐਡਵਾਈਸ ਨਹੀਂ ਹੈਗੀ ਆ। ਅਸੀਂ
ਇਹ ਬਿਲਕੁਲ ਤੁਹਾਡੇ ਪਰਸਨਲ ਓਪੀਨੀਅਨ ਨੇ, ਇਟਸ ਨਾਟ ਅ ਲੀਗਲ ਐਡਵਾਈਸ, ਅਸੀਂ ਤੁਹਾਡੇ ਕੋਲ ਐਜ਼ ਅ ਵਕੀਲ ਨਹੀਂ ਸਲਾਹ ਲੈ ਰਹੇ, ਅਸੀਂ ਇੱਕ ਤੁਹਾਡਾ ਐਕਸਪੀਰੀਅੰਸ ਪੁੱਛ ਰਹੇ ਹਾਂ ਇਹਦੇ ਕੇਸ ਵਿੱਚ।
ਬਿਕੋਜ਼ ਆਈਡੀਲੀ ਮੈਨੂੰ ਇਹ ਲੱਗਦਾ ਕਿ ਹਰ ਚੀਜ਼ ਕਾਗਜ਼ ਦੇਖ ਕੇ, ਐਵੀਡੈਂਸ ਦੇਖ ਕੇ ਕੀ ਹੋਇਆ ਸੀ, ਐਜ਼ ਅ ਜ਼ਿੰਮੇਵਾਰ ਲਾਇਰ ਮੈਂ ਹਰ ਚੀਜ਼ ਨੂੰ ਕਾਗਜ਼ਾਂ ਦੇ ਬੇਸ 'ਤੇ ਦੇਖਦੀ ਹਾਂ। ਠੀਕ ਹੈ, ਤੁਸੀਂ ਇੱਕ ਹਾਈਪੋਥੈਟੀਕਲ ਜਾਂ ਫਿਰ ਇੱਕ ਪ੍ਰੈਜ਼ੈਂਟ ਕੋਈ ਸਿਚੁਏਸ਼ਨ ਤੋਂ ਕੋਰਟ ਕਰ ਰਹੇ ਹੋ, ਹੋ ਸਕਦਾ ਕਿ ਸਾਨੂੰ ਉਹਦਾ ਕੁਛ ਪਾਰਟ ਪਤਾ ਹੋਏ, ਕੁਛ ਪਾਰਟ ਨਾ ਪਤਾ ਹੋਏ। ਮੈਨੂੰ ਕੈਨੇਡੀਅਨ ਲੀਗਲ ਸਿਸਟਮ 'ਤੇ ਇੰਨਾ ਭਰੋਸਾ ਜ਼ਰੂਰ ਹੈਗਾ ਕਿ ਜੇ ਇੱਕ ਪਰਟੀਕੁਲਰ ਥਿੰਗ ਹੋਈ ਆ ਅਤੇ ਉਹਨਾਂ ਨੇ ਕਿਸੇ ਡਾਕੂਮੈਂਟੇਸ਼ਨ 'ਤੇ, ਕਿਸੇ ਸਟੇਟਮੈਂਟ 'ਤੇ, ਕਿਸੇ ਐਵੀਡੈਂਸ ਦੇ ਆਧਾਰ 'ਤੇ ਉੱਤੇ ਹੀ ਸਾਰਾ ਕੁਛ ਕੀਤਾ ਹੋਏਗਾ। ਇਹ ਇੰਨਾ ਐਟਲੀਸਟ ਮੇਰੇ ਆਪਣੇ ਤਜੁਰਬੇ 'ਚ ਇੰਨਾ ਨਹੀਂ ਹੈਗਾ ਕਿ ਇੱਕ ਬਿਲਕੁਲ ਹੀ ਓਪੋਜ਼ਿਟ ਚੀਜ਼ ਜਿਹੜੀ ਹੋਏ ਕਿ ਬਿਲਕੁਲ ਹੀ ਅਨਰਿਲਾਇਬਲ ਐਵੀਡੈਂਸ ਨੂੰ ਲੈ ਕੇ ਜਿਹੜਾ ਲੀਗਲ ਸਿਸਟਮ ਹੈ ਅੱਗੇ ਵਧਿਆ ਹੋਵੇ। ਡੈਫੀਨੇਟਲੀ ਜੇ ਇੱਕ ਪਰਟੀਕੁਲਰ ਕੇਸ ਆਏਗਾ ਉਹਦੇ ਡਾਕੂਮੈਂਟੇਸ਼ਨ ਦੇਖ ਕੇ ਹੀ ਮੈਂ ਤੁਹਾਨੂੰ ਸਹੀ ਇਹਦੇ 'ਤੇ ਐਡਵਾਈਸ ਕਰ ਸਕੂੰਗੀ।
ਮੈਂ ਐਡਵਾਈਸ ਦੀ ਗੱਲ ਨਹੀਂ ਕੀਤੀ, ਗੱਲ ਇਹ ਕੀਤੀ ਹੈ ਵੀ ਜੇ ਇਹ ਜਿਹੜਾ ਕੇਸ ਹੈਗਾ ਇਹਦੇ ਵਿੱਚ ਇਹ ਜਿਹੜੀ ਚੀਜ਼ ਹੈ ਇਹਦੇ ਵਿੱਚ ਮਿਸਿੰਗ ਕੁਛ ਨਹੀਂ ਹੈ, ਬਿਕੋਜ਼ ਇਹ ਜਿਹੜੀ ਹੈ ਇਹ ਸਿਰਫ ਇੱਕ ਪਾਸੇ ਦੀ ਸਟੋਰੀ ਨਹੀਂ ਹੈਗੀ। ਇਹ ਜਿਹੜਾ ਔਰਤ ਦਾ ਸਟੈਪ ਸਨ ਆ, ਇਹ ਉਹਦੇ ਵੀ ਬਿਆਨ ਨੇ, ਔਰ ਓਬਵੀਅਸਲੀ ਉਹਦਾ ਯੂ ਨੋ ਐਂਡ ਹੀ ਇਜ਼ ਵੈਰੀ ਕਲੋਜ਼ ਟੂ ਹਿਜ਼ ਮਦਰ, ਇਹ ਪ੍ਰੂਵਨ ਫੈਕਟ ਨੇ। ਗੱਲ ਇੱਥੇ ਜਿਹੜੀ ਅਸੀਂ ਇਹੀ ਕਰ ਰਹੇ ਹਾਂ, ਹੁਣ ਜਿੱਦਾਂ ਤੁਸੀਂ ਮੰਨਣ ਨੂੰ ਇਹ ਤਿਆਰ ਨਹੀਂ ਹੋ ਕਿ ਵੀ ਇਹ ਇਵੇਂ ਜਿਹੜਾ ਆ ਸਿਸਟਮ ਨਹੀਂ ਕਰ ਸਕਦਾ, ਕਾਗਜ਼ਾਂ ਦੇ ਵਿੱਚ ਬਿਲਕੁਲ ਨਹੀਂ ਕਰ ਸਕਦਾ, ਜੋ ਤੁਸੀਂ ਗੱਲ ਕਰ ਰਹੇ ਹੋ ਇਹ ਕਾਗਜ਼ੀ ਹੈ, ਰਿਐਲਿਟੀ ਦੇ ਵਿੱਚ ਜਿਹੜਾ ਆ ਇਹ ਬਹੁਤ ਲੋਕਾਂ ਦੇ ਨਾਲ ਇਵੇਂ ਹੁੰਦਾ ਆ। ਔਰ ਇਹ ਇਸੇ ਕਰਕੇ ਹੀ ਅੱਜ ਕੋਈ NGO ਨਹੀਂ ਹੈਗੀ, ਕੋਈ ਮੀਡੀਅਮ ਨਹੀਂ ਹੈਗਾ, ਕੋਈ ਪੋਲੀਟੀਸ਼ੀਅਨ ਜਿਹੜੇ ਆ ਉਹ ਵੀ ਨਹੀਂ ਡਰਦੇ, ਉਹ ਵੀ ਨਹੀਂ ਗੱਲ ਇਹ ਓਪਨਲੀ ਕਰ ਸਕਦੇ ਕਿ ਇਹ ਚੀਜ਼ ਜਿਹੜੀ ਆ ਸਾਨੂੰ ਇਹਦੇ 'ਤੇ ਗੱਲ ਕਰਨ ਦੀ ਲੋੜ ਹੈ। ਜਿਹੜੇ ਇਸ ਟਾਈਮ ਇਹ ਇਸ ਕਾਨੂੰਨ ਬਣੇ ਸੀਗੇ, ਤੁਸੀਂ ਚਾਹੇ ਇੰਡੀਆ ਦਾ ਡੋਰੀ ਐਕਟ ਵੇਖ ਲਓ, ਸਭ ਤੋਂ ਜ਼ਿਆਦਾ ਮਿਸਯੂਜ਼ ਜਿਹੜੇ ਯੂਨੋ ਹਜ਼ਾਰ ਐਸੇ ਵੀਡੀਓਜ਼ ਨੇ, ਹਜ਼ਾਰ ਐਸੇ ਲੀਗਲ ਐਕਸਪਰਟਸ ਨੇ ਜਿਨ੍ਹਾਂ ਨੇ ਕਿਹਾ ਕਿ ਉਹਦਾ ਬਹੁਤ ਵੱਡਾ ਨਜਾਇਜ਼ ਫਾਇਦਾ ਜਿਹੜਾ ਆ ਉਹ ਲੋਕ ਲੈ ਰਹੇ ਆ। ਅਸੀਂ ਇਹ ਨਹੀਂ ਕਹਿ ਰਹੇ ਉਹਦਾ ਫਾਇਦਾ ਨਹੀਂ ਹੋ ਰਿਹਾ, ਪਰ ਗੱਲ ਇਹ ਆ ਵੀ ਉਹਦਾ ਨਜਾਇਜ਼ ਫਾਇਦਾ ਦੀ ਗੱਲ ਹੋ ਰਹੀ ਹੈ, ਜਿਨ੍ਹਾਂ ਲੋਕਾਂ ਨਾਲ ਨਜਾਇਜ਼ ਹੋ ਰਹੀ ਹੈ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ। ਵੀ ਆਰ ਸਪੋਕਸ ਪੀਪਲ ਟੂ ਫੋਰ ਦੋਜ਼ ਪੀਪਲ, ਜਿਹੜੇ ਉਹ 3 ਲੋਕ ਨੇ ਜਿਨ੍ਹਾਂ ਨਾਲ ਨਜਾਇਜ਼ ਕੀਤੀ ਜਾ ਰਹੀ ਹੈ। ਸੋ ਤੁਸੀਂ ਆਪ ਹੀ ਮੰਨਣ ਨੂੰ ਤਿਆਰ ਨਹੀਂ ਹੋ, ਰਾਈਟ?
ਨਹੀਂ,
ਜਦਕਿ ਗਰਾਊਂਡ ਦੇ ਉੱਤੇ ਅਸੀਂ ਇੱਕ ਕਾਲਰ ਦੀ ਗੱਲ ਸੁਣੀ ਹੈ, ਇਹੋ ਜਿਹੇ ਬਹੁਤ ਕੇਸ ਨੇ ਜਿੱਥੇ ਕਿ ਧਮਕੀਆਂ ਵੀ ਮਿਲਦੀਆਂ। ਮੈਂ ਕਈ ਐਸੇ ਲੋਕਾਂ ਨੂੰ ਜਾਣਦਾ ਜਿਹੜੇ ਕਿ ਅੰਡਰ ਥ੍ਰੈਟ ਰਹਿੰਦੇ ਆ ਕਿ ਬਈ ਪਤਾ ਨਹੀਂ ਸਾਨੂੰ ਕਿਹੜੇ ਹੱਥ ਖੜੀ ਨਾਲ ਕੁਲਵਾ ਦੇ, ਠੀਕ ਹੈ? ਮੈਂ ਇਹੋ ਜਿਹਾ ਲਾਈਵ ਕੇਸ ਦੱਸ ਸਕਦਾ ਜਿੱਥੇ ਕਿ ਇੱਕ ਆਦਮੀ ਜਿਹੜਾ ਆ ਸਿਰਫ ਰਾਸ਼ਨ ਖਰੀਦਣ ਜਾ ਰਿਹਾ ਆਪਣੇ ਬੱਚਿਆਂ ਲਈ, ਔਰ ਉਸ ਬੰਦੇ ਉੱਤੇ ਕ੍ਰਿਮੀਨਲ ਚਾਰਜ ਇਸ ਚੀਜ਼ ਦਾ ਲੱਗਾ ਕਿ ਬਈ ਉਹਦੀ ਵਾਈਫ ਨੇ ਕਿਹਾ ਜੀ ਉਸ ਮੂਮੈਂਟ ਜਦੋਂ ਕਿ ਉਹਦਾ ਪਰੂਫ ਹੈ ਕਿ ਉਹ ਰਾਸ਼ਨ ਖਰੀਦ ਰਿਹਾ ਵੀਡੀਓ ਕੈਮਰੇ ਦੇ ਵਿੱਚ, ਉਹਦਾ ਇਹ ਪਰੂਫ ਹੈ ਕਿ ਉਹ ਉਸ ਔਰਤ ਨੂੰ ਮਿਲਿਆ ਵੀ ਨਹੀਂ ਉਸ ਟਾਈਮ, ਇਹ ਵੀ ਐਵੀਡੈਂਸ਼ੀਅਲ ਹੈਗਾ ਵਿਦ ਇਨ ਕੈਮਰਾਜ਼। ਮਗਰ ਕਿਉਂਕਿ ਉਸ ਔਰਤ ਨੇ ਜਾ ਕੇ ਪੁਲਿਸ ਸਟੇਸ਼ਨ 'ਚ ਇਹ ਕਹਿਤਾ ਜੀ ਇਹ ਜੀ ਇਹ ਧਮਕੀ ਦਿੱਤੀ ਗਈ ਹੈ ਮੈਨੂੰ ਇਹ ਕੀਤਾ ਗਿਆ ਉਹ ਬੰਦੇ 'ਤੇ ਕ੍ਰਿਮੀਨਲ ਕੇਸ ਲੱਗ ਗਿਆ ਹੁਣ ਇਹ ਜਿਹੜਾ ਆ ਇਹ ਇਹਦਾ ਇਹਦੇ ਬਾਰੇ ਤੁਸੀਂ ਕੀ ਦੱਸੋਗੇ ਵੀ ਇਹਦੇ 'ਚ ਤੁਹਾਨੂੰ ਐਜ਼ ਅ ਇੰਡੀਵਿਜੁਅਲ ਜੇ ਤੁਸੀਂ ਲੋਇਰ ਨਾ ਹੋ ਤਾਂ ਤੁਹਾਨੂੰ ਬਾਇਸ ਨਜ਼ਰ ਆ ਰਿਹਾ ਜਾਂ ਨਹੀਂ ਆ ਰਿਹਾ
ਦੇਖੋ ਮੇਰੀ ਕੰਡੀਸ਼ਨਿੰਗ ਇੰਨੀ ਲੋਇਰ ਵਾਲੀ ਹੋਈ ਹੋਈ ਹੈ ਕਿ ਮੈਂ ਹਰ ਚੀਜ਼ ਉਸ ਹੀ ਪਹਿਲੂ ਤੋਂ ਦੇਖਦੀ ਹਾਂ ਇੱਕ ਚੀਜ਼ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਜਦੋਂ ਕਿ ਕਾਲਰ ਤੁਹਾਨੂੰ ਕਾਲ ਆਈ ਹੈ ਉਹ ਸੀਗੀ ਐਥਨਿਕ ਮਾਇਨੋਰਟੀਜ਼ ਦੇ ਬਾਇਸ ਬਾਰੇ ਸੋ ਉਹ ਕਿਤੇ ਨਾ ਕਿਤੇ ਡਿਸਕਸ਼ਨ ਰਹਿ ਗਈ ਸੀ ਤੇ ਮੈਨੂੰ ਲੱਗਦਾ ਕਿ ਉਹ ਬਹੁਤ ਇੰਪੋਰਟੈਂਟ ਇੱਕ ਡਿਸਕਸ਼ਨ ਹੈਗੀ ਆ ਇੱਕ ਚੀਜ਼ ਹੈਗੀ ਆ ਕਿ ਡੈਫੀਨੇਟਲੀ ਜੋ ਮੈਂ ਪਹਿਲਾਂ ਕਿਹਾ ਸੀਗਾ ਕਿ ਪੁਲਿਸ ਟ੍ਰੇਨਿੰਗ ਜਿਹੜੀ ਹੈਗੀ ਆ ਜਾਂ ਪੁਲਿਸ ਸਕਰੂਟਨੀ ਜਿਹੜੀ ਹੈਗੀ ਆ ਜਿਹੜੀ ਸੈਂਸਿਟਾਈਜੇਸ਼ਨ ਹੈਗੀ ਆ ਚਾਹੇ ਉਹ ਕਿਸੇ ਪਰਟੀਕੁਲਰ ਐਥਨਿਕ ਮਾਇਨੋਰਟੀ ਨਾਲ ਹੈਗੀ ਆ ਫਰਜ਼ ਕਰੋ ਕਿ ਉਹਨਾਂ ਨੂੰ ਲੱਗਦਾ ਹੈ ਕਿ ਬਲੈਕਸ ਜਾਂ ਏਸ਼ੀਅਨਸ ਇੱਕ ਪਰਟੀਕੁਲਰ ਮਾਇੰਡ ਸੈਟ ਦੇ ਹੈਗੇ ਆ ਜਾਂ ਇਹਨਾਂ ਤੋਂ ਇੱਕ ਪਰਟੀਕੁਲਰ ਕੇਸ ਆਉਂਦੇ ਜਾਂ ਇਹਨਾਂ ਦੇ ਆਦਮੀ ਇਹਨਾਂ ਦੇ ਔਰਤਾਂ ਇੱਕ ਪਰਟੀਕੁਲਰ ਸੋਚਦੀਆਂ ਹੈਗੀਆਂ ਨੇ ਸੋ ਇਹ ਦੇਖਣਾ ਬੜਾ ਜ਼ਰੂਰੀ ਹੁੰਦਾ ਹੈ ਕਿ ਜਿਹੜਾ ਤੁਹਾਡਾ ਪੁਲਿਸ ਸਿਸਟਮ ਹੈ ਬਿਕੋਜ਼ ਤੁਸੀਂ ਵੀ ਅਰੈਸਟ ਦੀ ਗੱਲ ਕਰ ਰਹੇ ਹੋ ਤੁਸੀਂ ਵੀ ਸਾਰੀ ਗੱਲ ਕਰ ਰਹੇ ਹੋ ਉਹਨਾਂ ਦੀ ਟ੍ਰੇਨਿੰਗ ਕੀ ਹੋਈ ਹੋਈ ਹੈ ਉਹਨਾਂ ਨੂੰ ਲੀਗਲ ਸਿਸਟਮ ਦਾ ਕਿਹੜਾ ਪਹਿਲੂ ਸਮਝਾਇਆ ਗਿਆ ਕਿ ਉਹ 7 out of 10 ਦੇ ਪ੍ਰੈਜੁਡਿਸ ਦੇ ਵਿੱਚ ਹੈਗੇ ਨੇ ਕਿ ਉਹਨਾਂ ਦੀ ਟ੍ਰੇਨਿੰਗ ਦਿੱਤੀ ਗਈ ਹੈ ਕਿ ਕੇਸ ਟੂ ਕੇਸ ਨੂੰ ਤੁਸੀਂ ਪ੍ਰੋਪਰਲੀ ਕਿਸ ਤਰ੍ਹਾਂ ਉਹਦਾ ਐਵੀਡੈਂਸ ਇਕੱਠਾ ਕਰਨਾ ਸਟੇਟਮੈਂਟ ਇਕੱਠਾ ਕਰਨੀ ਆ ਇਨ ਅ ਪਰਟੀਕੁਲਰ ਗਿਵਨ ਸਿਚੁਏਸ਼ਨ ਕਿ ਉਹ ਇੱਕ ਐਥਨਿਕ ਮਾਇਨੋਰਿਟੀ ਨੂੰ ਵਿਦ ਦ ਅਦਰ ਰੇਸਿਸ ਇੱਕ ਬਿਲਕੁਲ ਅਨਬਾਇਸ ਤਰੀਕੇ ਨਾਲ ਇੱਕ ਪੈਰਲ ਗਰਾਊਂਡ ਦੇ ਉੱਤੇ ਖਾਲੀ ਉਸ ਕੇਸ ਦੀਆਂ ਜਿਹੜੇ ਪਹਿਲੂ ਹੈਗੇ ਆ ਉਸ ਬੇਸ 'ਤੇ ਦੇਖ ਸਕਦੇ ਆ ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਇਹ ਸਾਰਾ ਜਿਹੜਾ ਪੈਰਾਫਰਨੀਡ ਹੈ ਜਿਹੜਾ ਸਾਰਾ ਇਨਫਰਾਸਟ੍ਰਕਚਰ ਹੈਗਾ ਲੀਗਲ ਸਿਸਟਮ ਦਾ ਰਾਈਟ ਫਰੋਮ ਏ ਟੂ ਜ਼ੈਡ ਮੈਂ ਕਹੂੰਗੀ ਉਹਦੀ ਇੱਕ ਸੈਂਸਿਟਾਈਜੇਸ਼ਨ ਚਾਹੀਦੀ ਹੈ ਅਤੇ ਇੱਕ ਬੜੀ ਇੰਟਰਸਟਿੰਗ ਗੱਲ ਮੈਂ ਹੋਰ ਕਰਨਲ ਸਾਹਿਬ ਕਰਨਾ ਚਾਹੁੰਦੀ ਹਾਂ ਲਾਸਟ ਈਅਰ ਸਾਡੇ ਜਿਹੜੇ ਚੀਫ ਜਸਟਿਸ ਹੈਗੇ ਆ ਸੁਪਰੀਮ ਕੋਰਟ ਆਫ ਕੈਨੇਡਾ ਦੇ ਜਸਟਿਸ ਰਿਚਰਡ ਵੈਗਨਰ ਉਹਨਾਂ ਨੂੰ ਵੀ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਪੁੱਛੀਆਂ ਗਈਆਂ ਸੀਗੀਆਂ ਅਤੇ ਉਹਨਾਂ ਨੇ ਇੱਕ ਬੜਾ ਇੰਟਰਸਟਿੰਗ ਪੁਆਇੰਟ ਰੇਜ਼ ਕੀਤਾ ਸੀ ਆਫ ਲੈਕ ਆਫ ਡਾਇਵਰਸਿਟੀ ਲੈਕ ਆਫ ਡਾਇਵਰਸਿਟੀ ਦਾ ਇਹ ਗੱਲ ਹੈਗੀ ਹੈ ਕਿ ਹਰ ਇੰਸਟੀਟਿਊਸ਼ਨ ਦੇ ਵਿੱਚ ਹਰ ਐਥਨਿਕ ਮਾਇਨੋਰਟੀ ਦਾ ਹਰ ਰੇਸ ਦਾ ਹਰ ਕਿਸਮ ਦਾ ਇਨਸਾਨ ਇੱਕ ਪਰਟੀਕੁਲਰ ਪੋਜੀਸ਼ਨ ਦੇ ਇੱਕ ਆਫਿਸਰ ਹੋਣਾ ਚਾਹੀਦਾ ਤਾਂ ਕਿ ਵਿਦ ਇਨ ਇੰਸਟੀਟਿਊਸ਼ਨ ਵੀ ਵਿਦ ਇਨ ਦ ਜੁਡੀਸ਼ੀਅਲ ਔਰ ਦ ਲੀਗਲ ਸਿਸਟਮ ਇੱਕ ਸੈਂਸਿਟਾਈਜੇਸ਼ਨ ਹੋਏ ਕਿ ਉਹਨਾਂ ਨੂੰ ਪਤਾ ਹੋਏ ਕਿ ਹਾਂਜੀ ਜੇ ਇਹ ਸੋਸਾਇਟੀ ਹੈਗੀ ਜੇ ਇਹ ਪਰਟੀਕੁਲਰ ਮਾਇਨੋਰਟੀ ਹੈਗੀ ਆ ਜਾਂ ਇਹ ਕਮਿਊਨਿਟੀ ਹੈਗੀ ਆ ਇਹਨਾਂ ਦੇ 100% ਮੈਨ ਵਾਇਲੈਂਟ ਨਹੀਂ ਹੈਗੇ ਫੋਰ ਐਗਜ਼ਾਮਪਲ ਮੈਂ ਇੱਕ ਇਗਜ਼ਾਮਪਲ ਦੇ ਤੌਰ 'ਤੇ ਦੱਸ ਰਹੀ ਹਾਂ ਐਂਡ ਵਾਟ ਆਰ ਦੀ ਅਦਰ ਥਿੰਗਸ ਜਿਹੜੀਆਂ ਕਿ ਸੋ ਕਿ ਰਿਲੇਟ ਹੋ ਸਕੇ ਸੋ ਮਲਟੀਕਲਚਰਲ ਕੈਨੇਡੀਅਨ ਸੋਸਾਇਟੀ ਦੇ ਵਿੱਚ ਜਿੱਥੇ ਇੰਨੇ ਇਮੀਗ੍ਰੈਂਟਸ ਨੇ ਜਿੱਥੇ ਇੰਨੇ ਐਥਨਿਕ ਮਾਇਨੋਰਟੀਜ਼ ਨੇ ਐਂਡ ਆਈ ਟੋਟਲੀ ਅਗਰੀ ਜੋ ਜਸਟਿਸ ਵੈਗਨਰ ਨੇ ਕਿਹਾ ਹੈ ਕਿ ਇੱਕ ਲੈਕ ਆਫ ਡਾਇਵਰਸਿਟੀ ਇਨ ਪੁਲਿਸ ਇਨ ਦਾ ਲੀਗਲ ਸਿਸਟਮ ਵੀ ਸਾਨੂੰ ਕਿਤੇ ਨਾ ਕਿਤੇ ਅਫੈਕਟ ਕਰ ਰਹੀ ਹੈ
ਬਿਲਕੁਲ ਤੁਸੀਂ ਗੱਲ ਸਹੀ ਕੀਤੀ ਹੈ ਮਗਰ ਵੇਖੋ ਮੈਂ ਤੁਹਾਨੂੰ ਇਹ ਦੱਸ ਰਿਹਾ ਜਿਸਨੂੰ ਤੱਕ ਇੱਥੋਂ ਦੀ ਪੁਲਿਸ ਦਾ ਟ੍ਰੇਨਿੰਗ ਦਾ ਸਵਾਲ ਹੈ ਔਨ ਪੇਪਰ ਹਰ ਜਗ੍ਹਾ 'ਤੇ ਪੁਲਿਸ ਨੂੰ ਟ੍ਰੇਨ ਕੀਤਾ ਜਾਂਦਾ ਇਸੇ ਤਰੀਕੇ ਦੇ ਨਾਲ ਔਰ ਉਹਨਾਂ ਦਾ ਕੋਈ ਪੇਪਰਾਂ ਦੇ ਵਿੱਚ ਟ੍ਰੇਨਿੰਗ ਦੇ ਵਿੱਚ ਨਾ ਤਾਂ ਲੋਇਰਸ ਦਾ ਕੋਈ ਪ੍ਰੈਜੁਡਾਈਸ ਉਹਨਾਂ ਨੂੰ ਸ਼ੋਅ ਕੀਤਾ ਜਾਂਦਾ ਨਾ ਉਹਨਾਂ ਨੂੰ ਕਲੀਅਰਲੀ ਦੱਸਿਆ ਜਾਂਦਾ ਪਰ ਗੱਲ ਇੱਥੇ ਆ ਰਹੀ ਹੈ ਅਬਾਊਟ ਹਿਊਮਨ ਨੇਚਰ ਇੱਕ ਨੇਚਰ ਬਣ ਚੁੱਕੀ ਹੈ ਮੈਂ ਇੱਕ ਉਦਾਹਰਨ ਦੇ ਰਿਹਾ ਬਾਇਸ ਕਿੱਥੇ ਹੈਗਾ ਜਿਹੜੀਆਂ ਇੱਥੇ ਚਿਲਡਰਨ ਕੇਅਰ ਵਾਲੀਆਂ ਸੁਸਾਇਟੀਜ਼ ਨੇ ਇੱਕ ਮੈਂ ਲਾਈਵ ਕੇਸ ਡਿਸਕਸ ਕਰ ਰਿਹਾ ਔਰ ਸਾਰੇ ਕੇਸ ਜਿਹੜੇ ਆ ਇਹ ਮੈਂ ਵਕੀਲਾਂ ਤੋਂ ਲੈ ਕੇ ਆਇਆ ਜਿੱਥੇ ਕਿ ਇੱਕ ਆਦਮੀ ਜਿਹੜਾ ਆ ਉਹ ਬੱਚੇ ਜਿਹੜੇ ਆ ਉਹਨਾਂ ਨੇ ਬੱਚੇ ਛੋਟੇ ਨੇ ਔਰ ਬੱਚੇ ਜਿਹੜੇ ਆ ਉਹਦੇ ਫਾਦਰ ਦੇ ਨਾਲ ਹੀ ਉਹ ਰਹਿ ਰਹੇ ਨੇ ਉਹਨਾਂ ਨੇ ਆਪਟ ਕੀਤਾ ਹੈ ਕਿ ਵੀ ਉਹਨਾਂ ਨੇ ਮਦਰ ਨਾਲ ਨਹੀਂ ਰਹਿਣਾ ਠੀਕ ਹੈ ਜੀ ਹਰ ਸੁਸਾਇਟੀ ਜਿਹੜੀ ਇੱਥੇ ਚਾਹੇ ਚਿਲਡਰਨ ਵੈਲਫੇਅਰ ਸੁਸਾਇਟੀ ਹੈ ਚਾਹੇ ਕੋਈ ਵੀ ਆ ਉਹ ਸਭ ਤੋਂ ਪਹਿਲਾਂ ਮਦਰ ਨੂੰ ਕਾਲ ਕਰ ਰਹੀ ਹੈ ਠੀਕ ਹੈ ਮਦਰ ਨੂੰ ਕਾਲ ਕਰ ਰਹੀ ਹੈ ਸਿਰਫ ਇਸ ਕਰਕੇ ਕਿ ਉਹ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਇਹ ਲੱਗਦਾ ਕਿ ਵੀ ਬੱਚੇ ਜਿਹੜੇ ਆ ਉਹਦੇ ਮਾਂ ਦੇ ਨਾਲ ਹੀ ਰਹਿਣਗੇ ਫਾਦਰ ਜਿਹੜੇ ਆ ਉਹਦੇ ਨਾਲ ਤਾਂ ਬੱਚਾ ਰਹਿ ਹੀ ਨਹੀਂ ਸਕਦਾ ਹੁਣ ਇਹ ਸੁਸਾਇਟੀ ਇਹ ਸਾਰੀਆਂ ਹੀ ਆਰਗਨਾਈਜੇਸ਼ਨ ਜਿਹੜੀਆਂ ਦੁਆਲੇ ਹੈਗੀਆਂ ਉਹਨਾਂ ਦਾ ਇਹ ਬਾਇਸ ਹੈ ਕਿ ਬਈ ਇਟਸ ਨੋਟ ਪੋਸੀਬਲ ਕਿ ਬਈ ਕਿਡਸ ਉਹ ਪਹਿਲਾਂ ਮਾਂ ਨੂੰ ਕਾਲ ਕਰਦੇ ਆ ਠੀਕ ਹੈ ਬੱਚੇ ਜਿਹੜੇ ਆ ਇੱਕ 6 ਸਾਲ ਦਾ ਬੱਚਾ ਹੈ ਇੱਕ 9 ਸਾਲ ਦਾ ਬੱਚਾ ਫਿਰ ਉਹਨਾਂ ਨੂੰ ਦੱਸਣਾ ਪੈਂਦਾ ਉਸ ਉਹ ਜਿਹੜੀ ਮਾਂ ਹੈ ਕਿ ਬਈ ਨਹੀਂ ਉਹ ਬੱਚੇ ਜਿਹੜੇ ਆ ਜੀ ਉਹ ਫਾਦਰ ਕੋਲ ਆ ਪਹਿਲੀ ਵਾਰ ਜਿਹੜਾ ਫਾਦਰ ਨੂੰ ਜਦੋਂ ਕਾਲ ਆਉਂਦੀ ਆ ਉੱਥੇ ਇਹ ਰਿਕਾਰਡਡ ਚੀਜ਼ ਹੈ ਲੋਇਰ ਕੋਲ ਪਈ ਹੈ ਉਹ ਫਾਦਰ ਨੂੰ ਇਹ ਕੁਐਸਚਨ ਕਰਦੇ ਆ ਹਾਊ ਕਮ ਬੱਚੇ ਜਿਹੜੇ ਤੁਹਾਡੇ ਕੋਲ ਕਿਤਨਾ ਗਏ ਮਤਲਬ ਅੱਜ ਅਸੀਂ ਗੱਲ ਕਰ ਰਹੇ ਹਾਂ ਮਦਰਸ ਡੇ ਦੀ ਪਰ ਇਸੋ ਜਿਹੇ ਕਈ ਕੇਸ ਲਾਈਵ ਕੇਸਿਸ ਨੇ ਜਿੱਥੇ ਕਿ ਹਰ ਜਿਹੜੀ ਆਰਗਨਾਈਜੇਸ਼ਨ ਹੈ ਕੈਨੇਡਾ ਦੇ ਵਿੱਚ ਉਹ ਪਹਿਲਾ ਸਵਾਲ ਇਹ ਕਰ ਰਹੀ ਹੈ ਕਿ ਬੱਚੇ ਤੁਹਾਡੇ ਕੋਲ ਕਿਤਨਾ ਗਏ ਫਿਰ ਉਹਨੂੰ ਦੱਸਣਾ ਪੈਂਦਾ ਹਰ ਵਾਰੀ ਐਕਸਪਲੇਨ ਕਰਨਾ ਪੈਂਦਾ ਨਹੀਂ ਜੀ ਬੱਚੇ ਜਿਹੜੇ ਆ ਉਹ ਮੇਰੇ ਕੋਲ ਹੀ ਕੰਫਰਟੇਬਲ ਨੇ ਔਰ ਸ਼ੁਰੂ ਦੇ ਵਿੱਚ ਮੇਰੇ ਨਾਲ ਹੀ ਰਹੇ ਆ ਠੀਕ ਹੈ ਔਰ ਮਦਰ ਦੇ ਨਾਲ ਉਹਨਾਂ ਦਾ ਕੋਈ ਰਿਲੇਸ਼ਨਸ਼ਿਪ ਹੈ ਨਹੀਂ ਜਦੋਂ ਸਟਾਰਟ ਪੁਆਇੰਟ ਹੀ ਹੈਗਾ ਅਤੇ ਚਾਹੇ ਉਹ ਜੱਜ ਹੋਏ ਉਹਨੂੰ ਜਿੰਨਾ ਮਰਜ਼ੀ ਤੁਸੀਂ ਪੜ੍ਹਾਇਆ ਹੁਣ ਤੁਹਾਨੂੰ ਬਹੁਤ ਕੁਛ ਪੜ੍ਹਾਇਆ ਤੁਸੀਂ ਥਿਊਰੀ ਦੀ ਗੱਲ ਕਰ ਰਹੇ ਹੋ ਪਰ ਰਿਐਲਿਟੀ ਬੜੀ ਡਿਫਰੈਂਟ ਹੈਗੀ ਸੋ ਉੱਥੇ ਤੁਸੀਂ ਕੀ ਕਹੋਗੇ ਕਿ ਜਦੋਂ ਇਹ ਸਵਾਲ ਜਿਹੜੇ ਅਸੀਂ ਮੰਨ ਕੇ ਰਾਈਟ, ਅਸੀਂ ਹਮੇਸ਼ਾ ਵੇਖੋ ਅਸੀਂ ਸਾਡੇ ਗਾਣੇ ਵੀ ਇਹ ਕਹਿੰਦੇ ਆ ਕਿ ਮਾਂ ਜਿਹੜੀ ਆ ਉਹਦੇ ਵਰਗੀ ਕੋਈ ਕੁਰਬਾਨੀ ਨਹੀਂ ਦੇ ਸਕਦਾ, ਪਰ ਇਹੋ ਜਿਹੀਆਂ ਮਾਵਾਂ ਹੀ ਆ ਜਿਹੜੀਆਂ ਵੇਖੋ ਜੀ ਅਬੋਰਸ਼ਨ ਵੀ ਕਰਾਉਂਦੀਆਂ ਨੇ, ਉਹ ਬੱਚੇ ਵੀ ਭਰੂਣ ਹੱਤਿਆ ਲਈ ਦੇ ਦਿੰਦੇ ਆ, ਉਹ ਅਨਾਥ ਆਸ਼ਰਮ 'ਚ ਵੀ ਛੱਡ ਜਾਂਦੀਆਂ ਨੇ, ਅਤੇ ਉਹ ਵੀ ਤਾਂ ਮਾਵਾਂ ਹੀ ਆ। ਸੋ ਅਸੀਂ ਉਹ ਬੰਦਿਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨਾਲ ਨਜਾਇਜ਼ ਹੋ ਰਹੀ ਹੈ। ਸੋ ਉੱਥੇ ਤੁਹਾਡੇ ਕੀ ਕਮੈਂਟ ਹੈਗੇ?
ਸੋ ਜਿਹੜੀ ਗੱਲ ਇਹ ਹੈਗੀ ਆ ਕਿ ਮੈਂ ਦੁਬਾਰਾ ਫਿਰ ਉਹੀ ਗੱਲ ਕਰੂੰਗੀ ਕਿ ਇੱਕ ਇੰਸਟੀਟਿਊਸ਼ਨ ਦੀ ਅਤੇ ਲਾਅ ਦੀ ਓਵਰਹੌਲਿੰਗ ਸਾਰੀ ਦੁਨੀਆਂ 'ਚ ਹੁੰਦੀ ਆ ਅਤੇ ਸਾਰੀ ਦੁਨੀਆਂ 'ਚ ਹੁੰਦੀ ਆ ਰਹੀ ਆ। ਅਤੇ ਬੈਸਟ ਥਿੰਗ ਕੈਨੇਡੀਅਨ ਲੀਗਲ ਸਿਸਟਮ ਦੀ ਇਹ ਗੱਲ ਹੈਗੀ ਕਿ ਐਕਨੋਲੇਜ ਕਰਦਾ ਕਿ ਇਹ ਚੀਜ਼ ਓਵਰਹੌਲਿੰਗ ਹੋਣੀ ਚਾਹੀਦੀ ਆ, ਇਹ ਸਿਚੁਏਸ਼ਨ ਨਾਲ ਹੋਣੀ ਚਾਹੀਦੀ ਆ। ਆਈ ਨੋ ਆਫ ਸਮ ਜੂਰਿਸਡਿਕਸ਼ਨ ਜਿਹਦੇ ਵਿੱਚ ਬਹੁਤ ਰਿਜਿਡਿਟੀ ਹੈਗੀ ਆ। ਸੋ ਆਈ ਨੋ ਕਿ ਨੋ ਇੰਸਟੀਟਿਊਸ਼ਨ ਇਜ਼ ਪਰਫੈਕਟ, ਇਹਨਾਂ ਦੀ ਟ੍ਰੇਨਿੰਗ ਰਾਈਟ ਫਰੋਮ ਏ, ਮੈਂ ਦੁਬਾਰਾ ਰਿਪੀਟ ਕਰੂੰਗੀ, ਰਾਈਟ ਫਰੋਮ ਏ ਟੂ ਜ਼ੈਡ ਹੋਣੀ ਚਾਹੀਦੀ ਆ ਕਿ ਦਿਸ ਇਜ਼ ਅ ਸਿਚੁਏਸ਼ਨ, ਇਹ ਸਾਰੀਆਂ ਗੱਲਾਂ ਆ ਰਹੀਆਂ ਨੇ, ਇਹਨਾਂ ਨੂੰ ਡਿਫਰੈਂਟਲੀ ਹੈਂਡਲ ਕੀਤਾ ਜਾਵੇ, ਇਹਨਾਂ ਦੀ ਡਿਫਰੈਂਟ ਅਪਰੋਚ ਹੋਣੀ ਚਾਹੀਦੀ ਆ। ਸੋ ਡੈਫੀਨੇਟਲੀ ਕਰਨਲ ਸਾਹਿਬ, ਓਵਰਹੌਲਿੰਗ ਹਰ ਇੰਸਟੀਟਿਊਸ਼ਨ ਦੀ, ਹਰ ਸਿਸਟਮ ਦੀ, ਇਟਸ ਅ ਡਾਇਨਾਮਿਕ ਪ੍ਰੋਸੈਸ ਅਤੇ ਇਹ ਚੱਲਦਾ ਰਹਿੰਦਾ।
ਅਸੀਂ ਇੱਕ ਛੋਟੀ ਜਿਹੀ ਜਿਹੜੀ ਆ ਕਮਰਸ਼ਲ ਬ੍ਰੇਕ ਲੈ ਲਈਏ, ਸਾਨੂੰ ਇਸ਼ਾਰਾ ਹੋ ਗਿਆ, ਕਮਰਸ਼ਲ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਅਗਲੇ ਵਾਰੀ ਸਵਾਲ ਥੋੜ੍ਹੇ ਟਫ ਹੋਣਗੇ, ਉਹ ਟਫ ਇਹ ਕੁਐਸਚਨ ਹੋਣਗੇ ਤੁਹਾਨੂੰ ਕਿ ਤੁਸੀਂ ਹੁਣ ਲੋਇਰ ਇੱਥੇ ਬਣ ਚੁੱਕੇ ਹੋ ਅਤੇ ਤੁਹਾਡੇ ਉੱਤੇ ਸਾਰੇ ਸਵਾਲ ਹੋਣੇ ਆ ਵੀ ਤੁਸੀਂ ਕਿਵੇਂ ਇਹ ਜਿਹੜੀਆਂ ਚੀਜ਼ਾਂ ਨੇ, ਕੋਈ ਐਨ ਜੀ ਓ ਜਿਹੜੀਆਂ ਤੁਹਾਨੂੰ ਲੱਗਦਾ ਵੀ ਇਹਦੇ ਤਿੰਨ ਲੋਕ ਆ ਦਸਾਂ 'ਚੋਂ ਉਹਨਾਂ ਨਾਲ ਨਜਾਇਜ਼ ਹੋ ਰਹੀ ਹੈ, ਇੱਥੇ ਐਨ ਜੀ ਓ ਦੀ ਕਿਸੇ ਦੀ ਲੋੜ ਹੈ, ਕੀ ਇਹ ਐਨ ਜੀ ਓ ਕੋਈ ਅੱਗੇ ਲੱਗ ਕੇ ਕਰ ਸਕਦਾ ਵਿਦਆਊਟ ਗੈਟਿੰਗ ਲੇਬਲਡ ਕਿ ਜੀ ਇਹ ਐਂਟੀ ਵੂਮਨ ਹੈ? ਸੋ ਉਹਦੇ ਉੱਤੇ ਜਿਹੜੀਆਂ ਤੁਹਾਡੀਆਂ ਗੱਲਾਂ ਹੋਣਗੀਆਂ, ਕਿਉਂਕਿ ਤੁਸੀਂ ਕਮਿਊਨਿਟੀ 'ਚ ਬਹੁਤ ਇੰਟਰਸਟ ਲੈ ਰਹੇ ਹੋ ਅਤੇ ਮੈਂ ਚਾਹੁੰਦਾ ਕਿ ਤੁਸੀਂ ਇਹ ਕਮਿਊਨਿਟੀ ਦਾ ਮੇਜਰ ਇਸ਼ੂ ਹੈ ਇਸ ਵੇਲੇ, ਖਾਸ ਤੌਰ 'ਤੇ ਸਾਊਥ ਏਸ਼ੀਅਨ ਕਮਿਊਨਿਟੀ ਦਾ, ਜਿੱਥੇ ਕਿ ਲੋਕ ਇਸ ਤਿੰਨ ਔਰ ਤਿੰਨ ਦੀ ਗਿਣਤੀ ਜਿਹੜੀ ਹੈ ਇਸ ਵੇਲੇ ਸ਼ਾਇਦ ਚਾਰ ਹੋ ਗਈ ਹੋਏ, ਉਹ ਸਟੈਟਿਸਟਿਕਸ ਬਦਲ ਰਹੇ ਨੇ। ਠੀਕ ਹੈ ਜੀ, ਅਤੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਫਿਰ ਤੁਹਾਡੇ ਨਾਲ ਦੁਬਾਰਾ ਜੁੜਦੇ ਹਾਂ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ, ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ, ਗੱਲ ਕੀ ਆਟੋ, ਹੋਮ, ਲਾਈਫ, ਟਰੈਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸਐਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ, ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼, 24/7 ਆਨਲਾਈਨ ਕੋਟਸ, 2-3 ਮਿੰਟਾਂ ਵਿੱਚ ਲਵੋ, ਆਰਮਰ ਇੰਸ਼ੋਰੈਂਸ ਬ੍ਰੋਕਰਸ, 9054525127, 905-452-5157।
ਰੇਡੀ ਜ਼ਿੰਦਾਬਾਦ ਤੇ ਤੁਹਾਡੇ ਨਾਲ ਫਿਰ ਜੁੜ ਰਹੇ ਹਾਂ, ਔਰ ਕੁਛ ਜਿਹੜੇ ਟਫ ਸਵਾਲ ਲੈ ਕੇ ਅਸੀਂ ਸਾਡੇ ਨਾਲ ਜਿਹੜੇ ਸਾਡੇ ਗੈਸਟ ਨੇ ਉਹਨਾਂ ਦਾ ਅਸੀਂ ਯੂਨੋ ਉਹਨਾਂ ਤੋਂ ਅਸੀਂ ਜ਼ਰੂਰ ਸੁਣਨਾ ਚਾਹੁੰਦੇ ਹਾਂ, ਕਿਉਂਕਿ ਇੱਥੇ ਦੇ ਕੈਨੇਡੀਅਨ ਲੋਇਰ ਨੇ ਔਰ ਚਾਹੁੰਦੇ ਹਾਂ, ਉਮੀਦ ਕਰਦੇ ਹਾਂ ਕਿ ਜਦੋਂ ਉਹ ਕੇਸ ਰਿਪ੍ਰਜੈਂਟ ਕਰਨ, ਬੇਸ਼ੱਕ ਉਹ ਐਜ਼ ਅ ਸ਼ੀ ਇਜ਼ ਅ ਵੂਮਨ ਹਰਸੈਲਫ, ਪਰ ਜੇ ਜਿੱਥੇ ਵੀ ਜਸਟਿਸ ਦੀ ਲੋੜ ਆਏ, ਜਿਹੜੇ ਉਹ ਤਿੰਨ ਦਸਾਂ 'ਚ ਲੋਕ ਨੇ, ਆਦਮੀ ਨੇ ਜਿਹੜੇ ਸਫ਼ਰ ਕਰ ਰਹੇ ਇਸ ਵੇਲੇ ਇਸ ਬਾਇਸ ਕਰਕੇ ਇੱਥੇ, ਚਾਹੇ ਪੁਲਿਸ ਦਾ ਬਾਇਸ ਹੋਏ, ਚਾਹੇ ਜੁਡੀਸ਼ਰੀ ਦਾ ਬਾਇਸ ਹੋਏ, ਔਰ ਇਹ ਮੈਂ ਆਫ ਰੈਕਡ ਜ਼ਰੂਰ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਮੈਂ ਗੱਲ ਕੀਤੀ ਹੈ ਇਹਨਾਂ ਕਿ ਇਸ ਟੌਪਿਕ ਬਾਰੇ ਕਈ ਲੋਇਰਸ ਨਾਲ ਵੀ ਗੱਲ ਕੀਤੀ ਆ, ਕੈਨੇਡੀਅਨ ਲੋਇਰਸ ਨਾਲ ਵੀ ਕੀਤੀ ਆ, ਸਾਊਥ ਏਸ਼ੀਅਨ ਲੋਇਰਸ ਨਾਲ ਵੀ ਕੀਤੀ ਆ, ਉਹ ਆਪ ਮੰਨਦੇ ਨੇ ਕਿ ਬਹੁਤ ਸੌਖਾ ਹੁੰਦਾ ਆ ਸਾਨੂੰ ਇੱਕ ਔਰਤ ਦਾ ਕੇਸ ਲੜਨਾ, ਮਗਰ ਫੈਮਿਲੀ ਲਾਅ ਵਿੱਚ ਇੱਕ ਆਦਮੀ ਦਾ ਕੇਸ ਹੈ, ਉਹਦੇ ਵਿੱਚ ਸਾਡਾ ਪੂਰਾ ਜ਼ੋਰ ਲੱਗਦਾ, ਸਾਨੂੰ ਬਹੁਤ ਘੱਟ ਸਕਸੈਸ ਜਿਹੜੀ ਆ ਉਹ ਮਿਲਦੀ ਆ। ਉਹਦਾ ਰੀਜ਼ਨ ਇਹ ਹੈ ਕਿ ਹਰ ਆਦਮੀ ਇਸ ਚੀਜ਼ ਤੋਂ ਈਵਨ ਜੱਜ ਵੀ ਜਿਹੜਾ ਹੈ ਉਹ ਡਿਸੀਜ਼ਨ ਦੇਣ ਤੋਂ ਡਰਦਾ ਕੋਈ ਵੀ ਐਸਾ ਕਿ ਜਿਹਦੇ ਵਿੱਚ ਕੱਲ੍ਹ ਨੂੰ ਉਹਦੇ ਉੱਤੇ ਕੁਐਸਚਨ ਆ ਜਾਏ ਕਿ ਉਹਨੇ ਇਹ ਜਿਹੜਾ ਆ ਇਹ ਅਗੇਂਸਟ ਅ ਵੁਮਨ ਇਹ ਜਿਹੜਾ ਇੱਕ ਐਸਾ ਡਰ ਜਿਹੜਾ ਬੈਠਾ ਹੋਇਆ ਚਾਹੇ ਯੂ ਨੋ ਜਿਵੇਂ ਸਾਨੂੰ ਪਤਾ ਹੈ ਕਿ ਇੱਕ ਮੀ ਟੂ ਮੂਵਮੈਂਟ ਸੀਗੀ ਬੜੀ ਚੰਗੀ ਮੂਵਮੈਂਟ ਸੀਗੀ ਪਰ ਉਹਦਾ ਕਿੰਨਾ ਨਜਾਇਜ਼ ਫਾਇਦਾ ਵੀ ਲਿਆ ਗਿਆ ਵਿੱਚ ਔਰ ਬਹੁਤ ਸਾਰਾ ਇਹ ਇੱਕ ਤਰ੍ਹਾਂ ਦਾ ਡਰ ਬੈਠ ਗਿਆ ਸੀਗਾ ਜਿਹੜੇ ਲੋਕ ਮੈਨੇਜਮੈਂਟ ਸੀਗੇ ਆਦਮੀ ਕਿ ਬਈ ਪਤਾ ਨਹੀਂ ਕਿਹੜੇ ਵੇਲੇ ਸਾਡੇ ਤੇ ਜਿਹੜਾ ਆ ਇਹਦਾ ਇਹ ਕੁਐਸਚਨ ਆ ਜੇ ਕਾਗਜ਼ਾਂ ਦੇ ਵਿੱਚ ਉਦੋਂ ਵੀ ਇੱਕ ਬੜੀ ਚੰਗੀ ਚੀਜ਼ ਸੀਗੀ ਸੋ ਮੈਂ ਜਿਹੜਾ ਤੁਹਾਨੂੰ ਕੁਐਸਚਨ ਕਰ ਰਿਹਾ ਇਹਨਾਂ ਨਿਮਰਤਾ ਜੀ ਉਹ ਇਹ ਹੈ ਕਿ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹ ਇਸ ਚੀਜ਼ ਨੂੰ ਬਣ ਗਈਆਂ ਜਿੱਥੇ ਔਰਤਾਂ ਦੇ ਰਾਈਟ ਦੀ ਲੜਾਈ ਹੋ ਰਹੀ ਹੈ ਸੋ ਅੱਜ ਤੱਕ ਮੇਰੇ ਜਹਿਨ 'ਚ ਕੋਈ ਐਸੀ ਆਰਗੇਨਾਈਜੇਸ਼ਨ ਨਹੀਂ ਆਈ ਮੈਨੂੰ ਤੱਕ ਇੰਡੀਆ 'ਚ ਵੀ ਨਹੀਂ ਦੇਖੀ ਜਿੱਥੇ ਉਹ ਤਿੰਨ ਲੜੇ ਦਸਾਂ 'ਚੋਂ ਤਿੰਨ ਕੇਸ ਨੇ ਜਿਹੜੇ ਤੁਸੀਂ ਆਪ ਐਕਸਪੀਰੀਅੰਸ ਕੀਤੇ ਆ ਈਵਨ ਇੰਡੀਆ ਦੇ ਵਿੱਚ ਵੀ ਕਿ ਉਹਨਾਂ ਦੀ ਕੋਈ ਆਰਗੇਨਾਈਜੇਸ਼ਨ ਆਈ ਹੋਈ ਅੱਗੇ ਕਿ ਜਿਹੜੀ ਉਹਨਾਂ ਨੂੰ ਵੀ ਪ੍ਰੋਟੈਕਟ ਕਰਦੀ ਹੈ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਤਿੰਨ ਜਿਹੜੇ ਆਦਮੀ ਆ ਉਹਨਾਂ ਨੂੰ ਵੀ ਲੋੜ ਹੈ ਕਿ ਉਹਨਾਂ ਦੀ ਵੀ ਕੋਈ ਆਵਾਜ਼ ਜਿਹੜੀ ਹੈ ਕਿਤੇ ਸੁਣਾਈ ਦਿੱਤੀ ਜਾਏ ਤਾਂ ਕਿ ਉਹਨਾਂ ਨੂੰ ਜਸਟਿਸ ਮਿਲੇ
ਬਿਲਕੁਲ ਕਰਨਲ ਸਾਹਿਬ ਐਜ਼ ਅ ਲੋਇਰ ਮੈਂ ਬਹੁਤ ਹੀ ਨਿਰਪੱਖ ਹੋ ਕੇ ਚੱਲਦੀ ਹਾਂ ਮੈਂ ਜ਼ਿਆਦਾ ਆਈ ਥਿੰਕ ਫੋਰ ਮੈਨ ਇੰਸੀਡੈਂਟਲੀ ਇੰਗੇਜ ਹੋਈ ਹਾਂ ਇੰਡੀਆ ਦੇ ਵਿੱਚ ਐਨ ਅਦਰਵਾਈਜ਼ ਸੋ ਮੇਰਾ ਕਹਿਣ ਦਾ ਇਹ ਪੁਆਇੰਟ ਹੈਗਾ ਹੈ ਕਿ ਕੋਈ ਲਾਅ ਬਣਦਾ ਉਹਦਾ ਜਿਹੜਾ ਜੈਨਸ ਉਹਦੀ ਜਿਹੜੀ ਫਾਊਂਡੇਸ਼ਨ ਹੁੰਦੀ ਆ ਉਹਦਾ ਜਿਹੜਾ ਬੇਸ ਹੁੰਦਾ ਉਹ ਚੰਗੇ ਵਾਸਤੇ ਬਣਦਾ ਜਿਸ ਤਰ੍ਹਾਂ ਕਿ ਇੰਡੀਆ ਦੀ ਤੁਸੀਂ ਗੱਲ ਕਰ ਰਹੇ ਹੋ ਅਤੇ ਮੈਂ ਥੋੜ੍ਹਾ ਇੰਡੀਆ ਦਾ ਵੀ ਦੱਸਾਂ ਜਿਸ ਤਰ੍ਹਾਂ ਚਾਇਲਡ ਮੈਰਿਜ ਐਕਟ ਬਣਿਆ ਜਾਂ ਡਾਊਰੀ ਦਾ ਬਣਿਆ ਜਾਂ ਕੋਈ ਹੋਰ ਬਣਿਆ ਉਹ ਕੀ ਸੀਗਾ ਕਿ ਸੁਸਾਇਟੀ ਦੇ ਵਿੱਚ ਕੁਝ ਇਹੋ ਜਿਹੇ ਈਵਲਸ ਆ ਚੁੱਕੇ ਸੀਗੇ ਜਿਨ੍ਹਾਂ ਦਾ ਬਹੁਤ ਐਕਸਟ੍ਰੀਮ ਰਿਐਕਸ਼ਨ ਹੋ ਰਹੇ ਸੀਗੇ ਅਤੇ ਕੋਈ ਦੇ ਵਾਜ਼ ਨੋ ਲਾਅ ਦੇ ਵਾਜ਼ ਨੋ ਵੋਇਸ ਐਨ ਜੀ ਓਜ਼ ਵੀ ਸੀਗੀਆਂ ਪਰ ਉਹ ਇਫੈਕਟਿਵ ਨਹੀਂ ਸੀਗੀਆਂ ਸੋ ਇਸ ਕਰਕੇ ਉਹ ਲਿਆਂਦੇ ਗਏ ਉਹਦੇ ਨਾਲ ਫਾਇਦਾ ਵੀ ਹੋਇਆ ਹੈ ਐਟਲੀਸਟ ਸੰਬੜੀ ਕੈਨ ਯੂਜ਼ ਇਟ ਇੱਕ ਤੁਹਾਨੂੰ ਇੱਕ ਅਦਾਰਾ ਮਿਲਿਆ ਕਿ ਤੁਸੀਂ ਉਹਦੇ ਵਿੱਚ ਸਿੱਧਾ ਜਾ ਕੇ ਅਤੇ ਤੁਸੀਂ ਕੋਰਟਸ ਨੂੰ ਕੋਰਟਸ ਦੇ ਵਿੱਚ ਜਾ ਸਕਦੇ ਹੋ ਡੈਫੀਨੇਟਲੀ ਹਿਊਮਨ ਟੈਂਡੈਂਸੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਦੋਂ ਅਸੀਂ ਬਾਇਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇਹ ਵੀ ਹੋ ਜਾਂਦਾ ਹੈ ਕਿ ਇੱਕ ਪਰਟੀਕੁਲਰ ਲਾਅ ਹੁੰਦਾ ਇੱਕ ਪਰਟੀਕੁਲਰ ਅੱਛੀ ਚੀਜ਼ ਬਣਦੀ ਹੈ ਕੋਈ ਵੀ ਅੱਛੀ ਚੀਜ਼ ਹੋਏ ਉਹਦਾ ਇੱਕ ਨੈਗੇਟਿਵ ਸਾਈਡ ਵੀ ਜ਼ਰੂਰ ਉੱਭਰਦਾ ਹੈ ਫਰਜ਼ ਕਰੋ ਕਿ ਆਰਟੀਫਿਸ਼ਲ ਇੰਟੈਲੀਜੈਂਸ ਹੋਏ ਜਾਂ ਕੋਈ ਹੋਰ ਚੀਜ਼ ਹੋਏ ਤਾਂ ਉਹਦਾ ਇੱਕ ਅੱਛੀ ਸਾਈਡ ਹੋਏਗੀ ਅਤੇ ਇੱਕ ਬੁਰੀ ਸਾਈਡ ਹੋਏਗੀ ਸੋ ਗੱਲ ਇਹ ਹੁੰਦੀ ਹੈ ਕਿ ਲਾਅ ਦੀ ਇੰਟੈਂਸ਼ਨ ਜਦੋਂ ਹੁੰਦੀ ਆ ਜਦੋਂ ਲੈਜਿਸਲੇਟ ਹੁੰਦਾ ਜਦੋਂ ਸਟੈਚੂਟ ਬਣਦਾ ਉਹਦੀ ਇੰਟੈਂਸ਼ਨ ਕਦੇ ਮਾੜੀ ਨਹੀਂ ਹੁੰਦੀ ਆ ਲੇਕਿਨ ਡੈਫੀਨੇਟਲੀ ਆਉਣ ਵਾਲੇ ਹਰ ਟਾਈਮ ਦੇ ਵਿੱਚ ਜਿਸ ਤਰ੍ਹਾਂ ਸਰਕਮਸਟਾਂਸ ਆਉਂਦੇ ਆ ਇਵੋਲਿਊਸ਼ਨ ਹੁੰਦੀ ਹੈ ਹਾਲਾਤ ਡਿਫਰੈਂਟ ਆਉਂਦੇ ਜਿਸ ਤਰ੍ਹਾਂ ਤੁਸੀਂ 3 out of 10 ਦੀ ਗੱਲ ਮੈਨੂੰ ਕਹਿ ਰਹੇ
ਹੋ ਤੁਹਾਨੂੰ ਕਿਸੇ ਐਸੀ ਐਨ ਜੀ ਓ ਦਾ ਪਤਾ ਤਾਂ ਕਿ ਅਸੀਂ ਰੇਡੀਓ 'ਤੇ ਦੱਸ ਸਕੀਏ ਕਿ ਵੀ ਜੇ ਇੰਡੀਆ 'ਚ ਕਿਸੇ ਨੂੰ ਇਹੋ ਜਿਹਾ ਇਸ਼ੂ ਹੈ ਕੋਈ ਸਫ਼ਰ ਕਰ ਰਿਹਾ ਜਾਂ ਕੈਨੇਡਾ ਦੇ ਵਿੱਚ ਕੋਈ ਸਫ਼ਰ ਕਰ ਰਿਹਾ ਤਾਂ ਕੋਈ ਐਨ ਜੀ ਇਹੋ ਜਿਹੇ ਕੋਈ ਨਹੀਂ ਹੈਗੀਆਂ ਆਰਗੇਨਾਈਜੇਸ਼ਨ ਜਿੱਥੇ ਕਿ ਉਹਨਾਂ ਲੋਕਾਂ ਦੀ ਵੀ ਆਵਾਜ਼ ਜਿਹੜੀ ਹੈ ਕਿਤੇ ਸੁਣੀ ਜਾਏ
ਦੇਖੋ ਆਵਾਜ਼ ਚੁੱਕਣ ਵਾਸਤੇ ਆਵਾਜ਼ ਉਠਾਉਣੀ ਪੈਂਦੀ ਆ ਸੋ ਮੈਂ ਇਹ ਤੁਹਾਨੂੰ ਦੱਸਾਂ ਕਿ ਇੱਕ ਐਨ ਜੀ ਓ ਹੈਗੀ ਆ ਆਈ ਐਮ ਸ਼ੋਰ ਜੇ ਇੱਥੇ ਜੋ ਲੋਕ ਇਸ ਚੀਜ਼ ਇਨਵੋਲਵ ਨੇ ਜੋ ਇੰਨਾ ਪੈਸ਼ਨੇਟਲੀ ਫੀਲ ਕਰਦੇ ਉਹਨਾਂ ਨੂੰ ਇੱਕ ਐਨ ਜੀ ਓ ਬਣਾਉਣੀ ਚਾਹੀਦੀ ਹੈ ਇਸ ਵੋਇਸ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਦਿਸ ਵੋਇਸ ਹੈਜ਼ ਟੂ ਬੀ ਹਰਡ ਜੇ ਕੁਛ ਗਲਤ ਹੋ ਰਿਹਾ ਅਤੇ ਉਸ ਚੀਜ਼ ਨੂੰ ਸਹੀ ਅਦਾਰਿਆਂ ਦੇ ਵਿੱਚ ਚਾਹੇ ਸਟੈਚੂਟਰੀ ਹੈਗਾ ਚਾਹੇ ਟ੍ਰੇਨਿੰਗ ਹੈਗਾ ਚਾਹੇ ਲੀਗਲ ਸਿਸਟਮ ਹੈਗਾ ਉਹਨੂੰ ਅੱਗੇ ਲਿਆਉਣਾ ਚਾਹੀਦਾ ਚਾਹੇ ਮੀਡੀਆ ਦੇ ਥਰੂ ਹੈਗਾ ਚਾਹੇ ਇਹ ਰੇਡੀਓ ਸ਼ੋਅ ਦੇ ਥਰੂ ਹੈਗਾ
ਪਰ ਇਸ਼ੂ ਕੀ ਹੈਗਾ ਕਿ ਇਸ਼ੂ ਇੱਕ ਤਾਂ ਇੱਕ ਆਦਮੀ ਜਿਹੜਾ ਕਦੀ ਵੀ ਹੈ ਬਾਹਰ ਆ ਕੇ ਨਹੀਂ ਕਹੇਗਾ ਉਹਦਾ ਸਭ ਤੋਂ ਵੱਡਾ ਹੈਂਡੀਕੈਪ ਹੈ ਕਿ ਮੇਰੀ ਮੈਂ ਇਹ ਸਫ਼ਰ ਕਰ ਰਿਹਾ ਸੋ ਇਟਸ ਅਗੇਂਸਟ ਅ ਮੇਲ ਈਗੋ ਦੂਸਰੀ ਚੀਜ਼ ਹੈ ਕੋਈ ਵੀ ਕਰ ਸ਼ੁਰੂ ਕਰੇਗਾ ਠੀਕ ਹੈ ਜੇ ਤੁਹਾਨੂੰ ਅਸੀਂ ਅੱਗੇ ਲਾਈਏ ਤਾਂ ਤੁਹਾਨੂੰ ਐਂਟੀ ਵੁਮਨ ਲੇਬਲ ਹੋ ਜਾਏਗਾ ਕਿਉਂਕਿ ਤੁਹਾਨੂੰ ਇਸ ਚੀਜ਼ ਦਾ ਵੀ ਡਰ ਹੋਏਗਾ ਇਸ ਕਰਕੇ ਸਾਡੇ ਪੋਲੀਟੀਸ਼ੀਅਨ ਜਿਹੜੇ ਨੇ ਉਹ ਕਈ ਇਸ ਟੋਪਿਕ ਉੱਤੇ ਕੋਈ ਗੱਲ ਨਹੀਂ ਕਰ ਰਿਹਾ ਬਿਕੋਜ਼ ਹਰ ਬੰਦਾ ਇਹ ਸੋਚਦਾ ਕਿ ਜੇ ਉਹ ਵੁਮਨ ਜੈਂਡਰ ਦੀ ਇਕੁਐਲਿਟੀ ਦੀ ਗੱਲ ਕਰੇਗਾ ਉਹ ਵਾਇਲੈਂਸ ਅਗੇਂਸਟ ਵੁਮਨ ਦੀ ਗੱਲ ਕਰੇਗਾ ਤਾਂ ਉਹ ਐਪਰੀਸ਼ੀਏਟ ਕੀਤਾ ਜਾਏਗਾ ਸੋ ਇਸ ਲਈ ਵੋਟ ਬੈਂਕ ਸੋ ਉਹ ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ ਉਹ ਵੀ ਨਹੀਂ ਗੱਲ ਕਰ ਰਹੇ ਉਹ ਕਿਸੇ ਉਹ ਕਦੀ ਵੀ ਇਸ ਉੱਤੇ ਟੋਪਿਕ ਉੱਤੇ ਗੱਲ ਹੀ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਕੱਲ੍ਹ ਨੂੰ ਕੋਈ ਵੀ ਇਹ ਸਾਡੇ ਉੱਤੇ ਕੁਐਸਚਨ ਆ ਜਾਏਗਾ ਇਟ ਸਾਡੀ ਲੇਬਲਿੰਗ ਹੋ ਜਾਏਗੀ ਅਤੇ ਫਿਰ ਕੀ ਸਲੂਸ਼ਨ ਹੈ ਕਿਉਂਕਿ ਹੁਣ ਅਸੀਂ ਪ੍ਰੋਗਰਾਮ ਸਾਡਾ ਆਲਮੋਸਟ ਖਤਮ ਹੋ ਰਿਹਾ ਸੋ ਵਟ ਇਜ਼ ਦਾ ਸਲੂਸ਼ਨ ਤੁਸੀਂ ਐਜ਼ ਅ ਲੋਇਰ ਕੀ ਕਿਵੇਂ ਰੋਕੋਗੇ ਉਹ ਜਿਹੜੇ ਤਿੰਨ ਲੋਕ ਨੇ ਦਸਾਂ 'ਚੋਂ ਉਹਨਾਂ ਨੂੰ ਜਸਟਿਸ ਕਿਵੇਂ ਦਵਾਓਗੇ ਸਿਰਫ ਅਸੀਂ ਇਹ ਨਹੀਂ ਗੱਲ ਕਰ ਰਹੇ ਕਿ ਉਹਦਾ ਐਵੀਡੈਂਸ ਨਹੀਂ ਸੁਣਿਆ ਜਾ ਰਿਹਾ ਮੈਂ ਦੱਸ ਰਿਹਾ ਪੁਲਿਸ ਨਹੀਂ ਸੁਣਦੀ ਇਹ ਵੀ ਕਲੀਅਰ ਚੀਜ਼ ਹੈਗੀ ਆ ਜੱਜ ਵੀ ਜਿਹੜੇ ਨੇ ਉਹ ਵੀ ਇਹ ਬਾਇਸ ਰੱਖ ਕੇ ਹੀ ਡਿਸੀਜ਼ਨ ਦੇ ਰਹੇ ਆ ਸੋ ਜਸਟਿਸ ਕਿੱਥੇ ਮਿਲੇਗਾ ਸਲੂਸ਼ਨ ਦੱਸੋ
ਦੇਖੋ ਦੋ ਚੀਜ਼ਾਂ ਮੈਨੂੰ ਫਿਰ ਇਹਦੇ ਚੋਂ ਦਿਸ ਰਹੀਆਂ ਨੇ
ਪਹਿਲੀ ਟ੍ਰੇਨਿੰਗ ਨਹੀਂ ਹੈ ਟ੍ਰੇਨਿੰਗ ਸਾਰਿਆਂ ਨੂੰ ਹੈ ਰਹੀ ਹੈ
ਟ੍ਰੇਨਿੰਗ ਹਾਂਜੀ ਨਹੀਂ ਮੈਂ ਟ੍ਰੇਨਿੰਗ ਦੀ ਗੱਲ ਬਿਲਕੁਲ ਨਹੀਂ ਕਰਾਂਗੀ ਪਹਿਲੀ ਗੱਲ जे तो एक NGO हैगी एक अपना रोल होएगा, मैं एज अ लॉयर जो तुम मैनू पूछ रहे हो तो मेरे को ले होएगा कि सर्टन केस एक सर्टन अदारा किसी डिस्कशन का यह पॉइंट बन सकता है जेडे कि साढ़े कई जुडिशल फोरम्स है जो होर है तो पर्टिकुलर सख जो इस तरह के केसिज होए ने उन्होंने आवाज दिती जा सकती है, उन्होंने अगे लियाया जा सकता है। लेकिन मैं ये भी कहना चाहूंगी कि जिहड़ी तुसी होर गल्लां कर रहे हो कि लोग अगे आने तो डरते हैं, स्टैटिस्टिकली कर्नल साहब अजे भी 7 out of 10 वर्गे ही हाई स्टैटिस्टिक्स ने। अनफॉर्चुनेट
स्टैटिस्टिक्स कभी पूरे नहीं होंगे, उसका रीजन यह है कि क्योंकि ये चीजा जिहड़ियां ने बाहर नहीं आ रही।
जी जी बिल्कुल।
दूसरी यह है कि रजिस्टर ही नहीं होंदियां, ठीक है। तीसरी चीज जिहड़ी हैगी है कि ये केस जिहड़े है ना सारे दे सारे हुण किसे दी जिहड़ी अरैसट हुंदी आ उह चुप हो जाएगा, ठीक है। उस बंदे ने जो कि अजे तक इसे करके कोई इत्थे सोसाइटी दिखती नहीं, मैनू नहीं पता कि कैनेडा दे विच कोई ऐसी सोसाइटी एग्जिस्ट करती है जिहड़ी कि वह तीन आदमियों की जस्टिस लई प्रोटेक्ट कर रही है। सानू यही उम्मीद है, असीं लास्ट एक मिनट च रह गए हैं प्रोग्राम के, कि तुसीं एज ए लॉयर ये जदों तुहाडे बेंच के उत्ते गल होएगी जां तुसीं तुहाडी फोरम्स विच गल होएगी उत्थे जरूर ये जिहड़ी है उन्हां आदमियों लई आवाज़ चुक्यो कि जिन्हां दे नाल जिहड़ी है नजायज हो रही है, जिन्हां दे नाल जस्टिस जिहड़ा वह प्रेजुडाइस जिहड़ा आ वह यूज़ करता है, क्योंकि बहुत ज़्यादा उन्हां नूं फाइनैंशियली जिहड़ा आ असर करता, उन्हां दे परिवार बच्चों नूं असर करता है, और बहुत सारे ऐसे केसिस आ जिथे कि उन्हां नूं जस्टिस नहीं मिलता। इथों तक कि मैं लाइव केस जिहड़े आ दसना चाहवां कि इत्थे दे भाईचारे दे विच ऐसे भी एक पाकिस्तानी भाईचारे का आदमी सीगा जिन्हों सुसाइड कमिट करना पिया, क्योंकि वह चीज़ फेस ही नहीं कर सकिया कि उहदे उत्ते जिहड़े गलत केस पै गए, उहदी जिहड़ी उह सेंसिटिविटी उस बंदे दी इन्नी ज़्यादा सीगी कि उहनूं जिहड़ी ह्यूमिलेशन उहदे बाद होई आ उहदे बाद उहदे नाल उहनें आत्महत्या की है। सो ये लोग जिहड़े आ जिन्हां दी असीं अज्ज आवाज़ उठा रहे हैं, उम्मीद की जाती है कि तुसीं वी इस चीज़ की आवाज़ उठाओगे। असीं डेफिनेटली अज्ज ये जरूर कहने कि भई अज्ज मदर्स डे है, जस्टिस मिलना चाहिए और बाई डिफॉल्ट जिहड़ा जस्टिस आ वह जरूर डेफिनेटली औरतों मिल रहा है और उन्होंने मिलना भी चाहिए, मगर वो तीन लोग होण जां चार आदमी जिहड़े जिन्हां नूं जस्टिस नहीं मिल रहा सिर्फ इस करके कि वह आदमी ने और खास तौर पर साउथ एशियन भाईचारे के ने जां ब्लैक ने, उन्हां नूं भी जस्टिस मिलना चाहिए। साडा अज्ज दा जिहड़ा प्रोग्राम सीगा उन्हां वास्ते आवाज़ उठाउण लई सीगा। अज्ज दा बहुत बहुत धन्नवाद है, तुसीं आए टाइम कढ़िया और मैनूं उम्मीद है कि रेडियो जिंदाबाद के थ्रू जिन्ना भी साढ़े स्रोतियां ने सुनिया होएगा वो सानू जरूर जिहड़ा आ सानू मैसेज करके दस सकते हैं कि उन्हां दे नाल ऐसा अगर केस होया तो तुहानू असीं प्रजेंट करांगे। बहुत बहुत धन्नवाद, जुड़े रहो रेडियो जिंदाबाद दे नाल, अगले एतवार फिर मिलांगे इसे टाइम, तद तक रब राखा, हैप्पी मदर्स डे।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਆਨਟੇਰੀਓ ਦਾ ਕੋਵਿਡ 19 ਪਲਾਨ ਫੈਲਾਅ ਨੂੰ ਰੋਕਣ ਔਰ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਦੇ ਰਿਹਾ ਹੈ। ਜਦ ਤੱਕ ਸਾਨੂੰ ਸਭ ਨੂੰ ਵੈਕਸੀਨ ਨਹੀਂ ਲੱਗ ਜਾਂਦੀ, ਮਾਸਕ ਪਾਓ, ਆਪਣੇ ਹੱਥ ਧੋਵੋ ਔਰ ਫਾਸਲਾ ਬਣਾਏ ਰੱਖੋ। ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ, ਤੁਹਾਡੀ ਵਾਰੀ ਵੀ ਜਲਦ ਆਉਣ ਵਾਲੀ ਹੈ। ontario.ca/covid ਵੈਕਸੀਨ ਪਲਾਨ ਤੇ ਮਜ਼ੀਦ ਜਾਣਕਾਰੀ ਹਾਸਲ ਕਰੋ ਜਾਂ 300 ਜ਼ਬਾਨਾਂ ਦੇ ਵਿੱਚ ਮਦਦ ਹਾਸਲ ਕਰਨ ਵਾਸਤੇ ਕਾਲ ਕਰੋ 1-888-999-6488. Hukumat e Ontario di tarfon adashuda.
Your census invitation has arrived in the mail. Your participation will help plan programs and services for your community. Your census, your community, your future. A message from the Government of Canada.
ਕੋਵਿਡ 19 ਵੈਕਸੀਨਸ ਅਤੇ ਤੁਸੀਂ
ਮੈਨੂੰ ਕਿਵੇਂ ਪਤਾ ਲੱਗੇ ਕਿ ਕੋਵਿਡ 19 ਵੈਕਸੀਨਸ ਸੁਰੱਖਿਅਤ ਹਨ?
ਜਦ ਕੋਈ ਚੀਜ਼ ਨਵੀਂ ਹੋਵੇ ਤਾਂ ਅਜਿਹੇ ਪ੍ਰਸ਼ਨ ਕਰਨੇ ਆਮ ਹਨ। ਅਸੀਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਹੈਲਥ ਕੈਨੇਡਾ ਸਿਰਫ ਉਹਨਾਂ ਵੈਕਸੀਨਸ ਨੂੰ ਹੀ ਪ੍ਰਵਾਨਗੀ ਦਿੰਦੀ ਹੈ ਜਿਹੜੀਆਂ ਕਿ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਉੱਤਮ ਕੁਆਲਿਟੀ ਦੀਆਂ ਹੋਣ। ਦੁਨੀਆ ਭਰ ਵਿੱਚ ਕੈਨੇਡਾ ਆਪਣੇ ਉੱਚੇ ਮਿਆਰਾਂ ਅਤੇ ਸਖ਼ਤ ਵੈਕਸੀਨ ਰਿਵਿਊ ਪ੍ਰਕਿਰਿਆ ਲਈ ਜਾਣਿਆ ਜਾਂਦਾ ਹੈ। ਕੋਵਿਡ 19 ਵੈਕਸੀਨਸ ਬਾਰੇ ਵਧੇਰੀ ਜਾਣਕਾਰੀ ਲਈ canada.ca/covid ਵੈਕਸੀਨ ਤੇ ਜਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਸਮਰਥੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲਾਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਡੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodifurniture.com ਤੇ। ਸੋਡੀ ਫਰਨੀਚਰ ਦੀ ਸੇਲਸ ਟੀਮ ਵਰਚੁਅਲ ਟੂਰਸ ਅਤੇ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ। ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਡੀ ਫਰਨੀਚਰ ਤੋਂ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ, ਕੁਇਕ ਟਰੱਕ ਲਿਊਬ।